श्री गुरु अमर पतीज को सावण मल जिस नाम नंद चंद मल ताए को सुन के गुर सुध ताम।
वाहे गुरु जी का खालसा
वाहे गुरु जी की फतेह।
परम सत्कार योग सन्मान योग गुरु का खास रूप गुरु खालसा सात संगत पतत पावन भगत वछल कृपा निधान अनाथ नाथ जगत गुरु धन धन श्री गुरु ग्रंथ साहब सच्चे पातशाह दे पावन पवित्र चरणा कमलां च अमृत वेले दे संध्या वेले दे सजे हुए दवाना च हाजरियां भर के नता प्रति गुरु पातशाह दा पावन पवित्र इतिहास बहुत ही प्यार सत्कार श्रद्धा नाल सरवण कर रहे हो। छेवें पातशाह धन गुरु हरगोबिंद साहब जी महाराज अपने सारे परिवार समेत आप दे सारे सुपट सिखां सूरमियां दे समेत श्री तरन तारण साहब तो चल के गोइंदवाल साहब पहुंचे हैं। गोइंदवाल साहब आके सतगुरां ने गुरु अमरदास साहब जी की नगरी च चरण पाए ने। बौली साहब को आके नमस्कार कीती है। सतगुरां ने आप दे सारे परिवार नूं हुक्म कीता है कि सब आके गोइंदवाल साहब बौली साहब दे संदर्मल ते पवित्र जल च इशनान करो। सतगुरां दे तिन्नों महलां ने और महाराज जी दे पंजों सपुत्रां ने बौली साहब दे पवित्र ते निर्मल जल विच इशनान कीता है। उपरंत आप छेवें पातशाह धन गुरु हरगोबिंद साहब जी ने भी इशनान करके बौली साहब दे निर्मल जल विच चुब्बा मार के गुरु अमरदास साहब दे चरणा दा ध्यान धार के नमस्कार कीती। बार सतगुरां ने दवान सजाया है। इन्ने नूं गुरु अमरदास साहब दी अंश वंश चों बाबा सुंदर जी जो बाबा आनंद जी दे साहिबजादे ने उह चल के आए ने। बाबा आनंद जी दी घरवाली बाबा सुंदर जी दी घरवाली दोने मातावां भी चल के आई हैं। गुरु अमरदास साहब जी दा ये सारा परिवार है गुरु हरगोबिंद साहब जी नूं आके मिलिया है। जदों बाबा सुंदर जी ने सतगुरां नूं नमस्कार कीती सतगुरां ने रोकिया बाबा जी तुसीं गुरु अमरदास साहब दे साहिबजादे हो उहनां दी अंश वंश चों हो गुरु अमरदास साहब दे पड़पोतरे हो तुसी नमस्कार ना करो तुसी वड्डे स्थान ते हो। सारयां दा जथा शक्त सतगुरां ने बहुत सत्कार कीता है सन्मान कीता है। तो इन्हां नाल चल के सतगुरां ने चुबारा साहब आके भी नमस्कार कीती है। फिर बाहर आके दवान सजा के बैठे ने। इन्ने नूं बाबा सुंदर जी दी माता होना ने आके बेनती कीती सतगुरु जी आप जी अंदर महलां च चरण पाओ। सतगुरां आख्या माता जी साडे नाल बहुत सारे सिख ने सूरमे ने इन्हां सारयां नूं छड के असीं इकल्ले अंदर जा के आसन लाईए इह गल शोभदी नहीं है। तो फिर इन्हां बेनती कीती महाराज जी जे तुसीं नहीं चलना ते अपने परिवार नूं हुक्म कर दिओ असीं उन्हां नूं नाल लै जाइए। तो सतगुरां ने आग्या दे दित्ती सतगुरां दे तिन्ने महल ते साहिबजादियां नूं नाल लै के इन्हां ने महलां च निवास कीता है। मंदरां विच जिथे इन्हां दा अपना निवास है सोहणे पलंघियां ते विछोणे विछा के उत्थे आसन लवाए ने। माता दमोदरी जी होणा दे नाल बीबी वीरो दे विआह दे प्रसंग दी वी गल इन्हां ने छेड़ी ਜੰਗ ਯੁੱਧ ਦੀਆਂ ਸਾਰੀਆਂ ਗੱਲਾਂ ਹੋਈਆਂ ਕਿ ਕਿਵੇਂ ਕਿਵੇਂ ਜੰਗ ਹੋਇਆ। ਇੱਧਰ ਬਾਬਾ ਸੁੰਦਰ ਜੀ ਛੇਵੇਂ ਪਾਤਸ਼ਾਹ ਦੇ ਕੋਲ ਬੈਠੇ ਕਹਿਣ ਲੱਗੇ, ਮਹਾਰਾਜ ਪਹਿਲੇ ਪੰਜ ਗੁਰੂ ਸਾਹਿਬਾਨਾਂ ਨੇ ਸ਼ਾਂਤਮਈ ਬਿਰਤੀ ਧਾਰਨ ਕੀਤੀ ਹੈ, ਪਰ ਤੁਸੀਂ ਸ਼ਸਤਰ ਧਾਰਨ ਕੀਤੇ ਨੇ, ਐਸਾ ਕਿਉਂ? ਮਹਾਰਾਜ ਜੀ ਕਹਿਣ ਲੱਗੇ, ਬਾਬਾ ਜੀ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਰਹੇ, ਜੋ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਹੋ ਰਿਹਾ ਹੈ ਪਰਮੇਸ਼ਰ ਦੇ ਹੁਕਮ ਦੇ ਨਾਲ ਹੀ ਵਰਤ ਰਹੇ ਹਾਂ। ਪਰਮੇਸ਼ਰ ਨੂੰ ਭਾਉਂਦਾ ਹੈ ਹੁਣ ਕਿ ਇਹਨਾਂ ਤੁਰਕਾਂ ਦੀ ਸਫ਼ਾ ਉੱਠਣੀ ਚਾਹੀਦੀ ਹੈ, ਇਸੇ ਕਰਕੇ ਪਰਮਾਤਮਾ ਦੇ ਹੁਕਮ ਨਾਲ ਅਸੀਂ ਇਹ ਸ਼ਸਤਰ ਧਾਰਨ ਕੀਤੇ ਨੇ। ਸਹਿਜ ਸਹਿਜ ਇਹਨਾਂ ਤੁਰਕਾਂ ਦਾ ਰਾਜ ਭਾਗ ਖਤਮ ਕਰਕੇ ਰਾਜ ਭਾਗ ਅਸੀਂ ਆਪਣੇ ਸਿੱਖਾਂ ਨੂੰ ਦੇਣਾ ਹੈ। ਆਪਣੇ ਗਰੀਬ ਸਿੱਖਾਂ ਨੂੰ ਹੁਣ ਅਸੀਂ ਪਾਤਸ਼ਾਹੀਆਂ ਦੇਣੀਆਂ ਹਨ। ਇਹ ਬਚਨ ਸੁਣ ਕੇ ਬਾਬਾ ਸੁੰਦਰ ਜੀ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਹੈ, ਆਖਿਆ, ਸਤਿਗੁਰੂ ਤੁਹਾਡੀ ਗਤ ਮਿਤ ਤੁਸੀਂ ਆਪ ਜਾਣਦੇ ਹੋ, ਸਾਡੇ ਵਰਗੇ ਅਲਪੱਗ ਜੀਵ ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣ ਸਕਦੇ। ਇਸ ਪ੍ਰਕਾਰ ਨਾਲ ਬਚਨ ਬਿਲਾਸ ਹੋਏ ਨੇ। ਤਕਰੀਬਨ ਦੋ ਰਾਤਾਂ ਤੋਂ ਸਤਿਗੁਰੂ ਜੀ ਨੇ ਆਰਾਮ ਨਹੀਂ ਸੀ ਕੀਤਾ। ਇੱਕ ਰਾਤ ਜੰਗ ਕਰਦਿਆਂ ਬੀਤ ਗਈ ਸੀ, ਦੂਜੀ ਰਾਤ ਬੀਬੀ ਵੀਰੋ ਦਾ ਵਿਆਹ ਹੁੰਦਾ ਰਿਹਾ, ਤੇ ਦੋ ਰਾਤਾਂ ਤੋਂ ਆਰਾਮ ਨਾ ਕਰਨ ਕਰਕੇ ਸਾਰੇ ਸਿੱਖ ਵੀ ਬੇਆਰਾਮ ਸੀ। ਤੋ ਸਭ ਨੇ ਗੋਇੰਦਵਾਲ ਸਾਹਿਬ ਵਿਖੇ ਬੜੇ ਸੁੱਖ ਦੇ ਨਾਲ ਰਾਤ ਬਤੀਤ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਹੋ ਰਹੇ ਪਾਵਨ ਪਵਿੱਤਰ ਕਥਾ ਸਰਵਣ ਕਰੀਏ। ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ, ਸਾਹਿਬਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਵੇਰਾ ਸ੍ਰੀ ਗੁਰੂ ਅਮਰ ਪਤੀਜ ਕੋ ਸਾਵਣ ਮਲ ਜਿਸ ਨਾਮ।
ਖਾਲਸਾ ਜੀ, ਗੋਇੰਦਵਾਲ ਸਾਹਿਬ ਨਗਰ ਚ ਗੁਰੂ ਅਮਰਦਾਸ ਸਾਹਿਬ ਜੀ ਦਾ ਬਹੁਤ ਸਾਰਾ ਪਰਿਵਾਰ ਰਹਿੰਦਾ ਹੈ। ਇੱਥੇ ਸਤਿਗੁਰਾਂ ਦੇ ਭਰਾ ਤੇ ਉਹਨਾਂ ਦੀ ਸੰਤਾਨ ਵੀ ਰਹਿੰਦੀ ਸੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਭਤੀਜਾ ਹੋਇਆ, ਉਹਦਾ ਨਾਂ ਸੀ ਬਾਬਾ ਸਾਵਣ ਮੱਲ। ਪਿੱਛੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਚੱਲੀ ਸੀ, ਉਹਦੇ ਵਿੱਚ ਬਾਬਾ ਸਾਵਣ ਮੱਲ ਜੀ ਦਾ ਜ਼ਿਕਰ ਆਇਆ ਸੀ। ਜਦੋਂ ਗੋਇੰਦਵਾਲ ਸਾਹਿਬ ਵਿੱਚ ਲੱਕੜਾਂ ਦੀ ਲੋੜ ਪਈ ਸੀ, ਤਾਂ ਬਾਬਾ ਸਾਵਣ ਮੱਲ ਜੀ ਨੂੰ ਸਤਿਗੁਰਾਂ ਨੇ ਪਹਾੜ ਦੇ ਇਲਾਕੇ 'ਚ ਭੇਜਿਆ ਸੀ, ਆਪਣਾ ਅਜਮਤੀ ਰੁਮਾਲ ਦੇ ਕੇ, ਸ਼ਕਤੀਆਂ ਦੇ ਕੇ ਭੇਜਿਆ ਸੀ। ਤੋ ਬਾਬਾ ਸਾਵਣ ਮੱਲ ਜੀ ਜੋ ਸਨ, ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਭਤੀਜੇ ਸਨ।
ਨੰਦ ਚੰਦ ਮੱਲ ਤਾਏ ਕੋ ਸੁਣ ਕੇ ਗੁਰ ਸੁਧ ਧਾਮ।
ਬਾਬਾ ਸਾਵਣ ਮੱਲ ਜੀ ਤਾਂ ਸੱਚਖੰਡ ਜਾ ਚੁੱਕੇ ਸੀ, ਕਿਉਂਕਿ ਲੰਮੀ ਉਮਰ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆ ਚੁੱਕਾ ਸੀ। ਤੇ ਬਾਬਾ ਸਾਵਣ ਮੱਲ ਜੀ ਦੇ ਅੱਗੋਂ ਸਪੁੱਤਰ ਸਨ, ਉਹਨਾਂ ਦਾ ਨਾਂ ਸੀ ਬਾਬਾ ਚੰਦ ਮੱਲ ਜੀ। ਜਦੋਂ ਬਾਬਾ ਚੰਦ ਮੱਲ ਜੀ ਨੇ ਸੁਣਿਆ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਾਡੇ ਨਗਰ ਵਿੱਚ ਆਏ ਨੇ, ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਸਾਨੂੰ ਦਰਸ਼ਨ ਦੇਣ ਵਾਸਤੇ ਆਏ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਖਬਰ ਜਦੋਂ ਬਾਬਾ ਚੰਦ ਮੱਲ ਜੀ ਨੇ ਸੁਣੀ,
ਚੋਪਈ ਤਤਛਿਨ ਸਤਗੁਰ ਕੇ ਟਿਗ ਆਇਓ।
ਤਤਛਿਨ ਉਸੇ ਵੇਲੇ ਬਾਬਾ ਚੰਦ ਮੱਲ ਜੀ ਚੱਲ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਏ ਹਨ।
ਧਰ ਪ੍ਰਸ਼ਾਦ ਕੋ ਸੀਸ ਨਿਵਾਇਓ।
ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਇਹਨਾਂ ਨੇ ਪ੍ਰਸ਼ਾਦ ਭੇਟ ਕੀਤਾ ਹੈ, ਔਰ ਪ੍ਰਸ਼ਾਦ ਭੇਟ ਕਰਕੇ ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਸਾਦਰ ਨਿਕਟ ਬਿਠਾਵਨ ਕੀਨ।
ਮਹਾਰਾਜ ਜੀ ਨੇ ਵੀ ਇਹਨਾਂ ਦਾ ਬੜਾ ਸਤਿਕਾਰ ਕੀਤਾ, ਕਿਉਂਕਿ ਪਿਤਾ ਪੁਸ਼ਤਾਂ ਤੋਂ ਇਹ ਗੁਰੂ ਘਰ ਦੇ ਮੁਰੀਦ ਸੇਵਕ ਸਿੱਖ ਸਨ। ਤੋ ਸਤਿਗੁਰਾਂ ਨੇ ਬਾਬਾ ਚੰਦ ਮੱਲ ਜੀ ਦਾ ਬੜਾ ਸਤਿਕਾਰ ਕੀਤਾ, ਔਰ ਸਤਿਕਾਰ ਕਰਕੇ ਮਹਾਰਾਜ ਜੀ ਨੇ ਆਪਣੇ ਨੇੜੇ ਬਿਠਾਇਆ ਹੈ।
ਕੁਸ਼ਲ ਪ੍ਰਸ਼ਨ ਕਰ ਸੁਣ ਸੁਖ ਲੀਨ।
ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ, ਰਾਜੀ ਖੁਸ਼ੀ ਪੁੱਛਿਆ ਹੈ ਕਿ ਬਾਬਾ ਚੰਦ ਮੱਲ ਜੀ ਦੱਸੋ, ਪਰਿਵਾਰ ਰਾਜੀ ਖੁਸ਼ੀ ਹੈ, ਤੁਸੀਂ ਰਾਜੀ ਖੁਸ਼ੀ ਹੋ, ਏਦਾਂ ਇਹਨਾਂ ਸਾਰਿਆਂ ਦਾ ਰਾਜੀ ਖੁਸ਼ੀ ਦਾ ਸੁਨੇਹਾ ਮਹਾਰਾਜ ਜੀ ਨੇ ਪੁੱਛਿਆ ਹੈ।
ਸੁਪਕਾਰ ਤਿਮ ਛਿਨ ਮੈਂ ਆਵਾ,
ਉਹਨਾਂ ਨੇ ਸਭ ਕੁਝ ਦੱਸਿਆ, ਮਹਾਰਾਜ ਤੁਹਾਡੀ ਦਇਆ ਤੁਹਾਡੀ ਕਿਰਪਾ ਨਾਲ ਸਭ ਸੁਖ ਆਨੰਦ ਹੈ। ਤੋ ਇਹਨੇ ਨੂੰ ਇੱਕ ਲਾਂਗਰੀ ਸਿੱਖ ਸੂਪਕਾਰ ਕਹਿੰਦੇ ਨੇ, ਲਾਂਗਰੀ ਨੂੰ ਲੰਗਰ ਤਿਆਰ ਕਰਨ ਵਾਲੇ ਨੂੰ, ਇਹਨੇ ਨੂੰ ਲਾਂਗਰੀ ਸਿੱਖ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਚੱਲ ਕੇ ਆ ਪਹੁੰਚਿਆ।
ਅਸਨ ਤਿਆਰ ਸਭ ਬਾਤ ਸੁਣਾਵਾ,
ਉਹਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਪ੍ਰਸ਼ਾਦਾ ਤਿਆਰ ਹੋ ਚੁੱਕਾ ਹੈ, ਆਪ ਜੀ ਦੀ ਦਇਆ ਨਾਲ ਗੁਰੂ ਕੇ ਲੰਗਰ ਜਿਹੜੇ ਨੇ ਉਹ ਤਿਆਰ ਹੋ ਚੁੱਕੇ ਹਨ।
ਲੈ ਆਵੋ ਤਬ ਗੁਰੂ ਬਖਾਨਾ,
ਮਹਾਰਾਜ ਜੀ ਨੇ ਆਗਿਆ ਕੀਤੀ, ਅੱਛਾ ਭਾਈ ਜੇ ਤਿਆਰ ਹੋ ਗਿਆ ਲੰਗਰ ਤੇ ਫਿਰ ਇੱਥੇ ਹੀ ਲੈ ਆਓ। ਲਾਂਗਰੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਵੀ ਲੰਗਰ ਇੱਥੇ ਹੀ ਲੈ ਆਓ ਜਿੱਥੇ ਬੈਠੇ ਹਾਂ।
ਗਏ ਦਾਸ ਲੈ ਥਾਲ ਮਾਨਾ,
ਸਤਿਗੁਰਾਂ ਦੇ ਦਾਸ ਸੇਵਾਦਾਰ ਬੜੀ ਛੇਤੀ ਨਾਲ ਕਾਹਲੀ ਨਾਲ ਗਏ, ਜਾ ਕਰਕੇ ਵੱਡਾ ਥਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਿਹੜਾ ਪਰੋਸਣਾ ਹੈ, ਉਸ ਵੱਡੇ ਥਾਲ ਦੇ ਵਿੱਚ ਮਹਾਰਾਜ ਜੀ ਵਾਸਤੇ ਲੰਗਰ ਪਰੋਸਿਆ ਹੈ।
ਸਵਾਦਤ ਅਸਨ ਪਰੋਸਨ ਕਰਿਓ,
ਬੜਾ ਸਵਾਦਤ ਭੋਜਨ ਜਿਹੜਾ ਲਾਂਗਰੀ ਸਿੱਖ ਨੇ ਬੜੀ ਸ਼ਰਧਾ ਨਾਲ ਭਾਵਨਾ ਨਾਲ ਤਿਆਰ ਕੀਤਾ ਹੋਇਆ ਲੰਗਰ ਸੀ, ਉਹ ਥਾਲ ਦੇ ਵਿੱਚ ਪਾ ਕੇ ਪਰੋਸਿਆ ਹੈ।
ਚੌਂਕੀ ਉੱਪਰ ਲਿਆਏ ਸੋ ਧਰਿਓ,
ਉਹ ਸਤਿਗੁਰਾਂ ਦੇ ਅੱਗੇ ਚੌਂਕੀ ਸਜਾਈ ਹੈ ਤੇ ਚੌਂਕੀ ਦੇ ਉੱਤੇ ਉਹ ਥਾਲ ਲੰਗਰ ਵਾਲਾ ਪ੍ਰਸ਼ਾਦੇ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਟਿਕਾਇਆ ਹੈ।
ਸੋਏ ਥਾਲ ਕੈ ਹੋਰ ਅਨਾਏ,
ਸਤਿਗੁਰਾਂ ਨੇ ਦੋ ਥਾਲ ਹੋਰ ਮੰਗਵਾਏ, ਆਖਿਆ ਭਾਈ ਬਾਬਾ ਸੁੰਦਰ ਜੀ ਬੈਠੇ ਨੇ, ਬਾਬਾ ਚੰਦਮਲ ਜੀ ਵੀ ਬੈਠੇ ਸੀ, ਇਹਨਾਂ ਵਾਸਤੇ ਵੀ ਥਾਲ ਪਰੋਸ ਕੇ ਲੈ ਆਓ। ਦੋ ਥਾਲ ਸਤਿਗੁਰਾਂ ਨੇ ਲੰਗਰ ਦੇ ਹੋਰ ਮੰਗਵਾਏ ਨੇ।
ਸੁੰਦਰ ਸਸਮਲ ਅਗਰ ਦਰਾਏ,
ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ ਜਿਨ੍ਹਾਂ ਨੂੰ ਸਸਮਲ ਵੀ ਕਹਿੰਦੇ ਨੇ, ਉਹ ਬੈਠੇ ਸਨ ਸਤਿਗੁਰਾਂ ਦੇ ਨਾਲ, ਦੋ ਥਾਲ ਉਹਨਾਂ ਦੇ ਅੱਗੇ ਵੀ ਲੰਗਰ ਦੇ ਟਿਕਾਏ ਨੇ, ਉਹਨਾਂ ਅੱਗੇ ਵੀ ਲੰਗਰ ਪਰੋਸਿਆ ਹੈ।
ਪਰ ਸਭਨ ਕੋ ਤਬ ਵਰਤਾਇਓ,
ਹੋਰ ਵੀ ਜਿੰਨੀਆਂ ਸੰਗਤਾਂ ਬੈਠੀਆਂ ਸੀ, ਸਿੱਖ ਬੈਠੇ ਸੀ, ਸਾਰਿਆਂ ਦੀ ਪੰਗਤ ਲੱਗ ਗਈ, ਸਾਰਿਆਂ ਅੱਗੇ ਜਿੰਨੇ ਗੁਰਸਿੱਖ ਮਾਈ ਭਾਈ ਨੇ ਸਭ ਅੱਗੇ ਲੰਗਰ ਵਰਤਾਇਆ ਹੈ।
ਲੀਨ ਜਥਾ ਰੁਚ ਤ੍ਰਿਪਤੇ ਖਾਇਓ,
ਜਥਾ ਜਿੰਨੀ ਕੁ ਰੁਚੀ ਸੀ, ਰੁਚੀ ਅਨੁਸਾਰ ਸਾਰਿਆਂ ਨੇ ਭੋਜਨ ਛਕਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਜਿੰਨੀ ਕੁ ਲੋੜ ਸੀ, ਲੋੜ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੋਜਨ ਛਕਿਆ ਹੈ।
ਜਲ ਹੱਥ ਪਖਾਰਨ ਕਰੇ,
ਲੰਗਰ ਛਕਣ ਤੋਂ ਬਾਅਦ ਮਹਾਰਾਜ ਜੀ ਨੇ ਜਲ ਲੈ ਕੇ ਹੱਥ ਧੋਏ ਹਨ, ਆਪਣੇ ਹੱਥ ਗਰੀਬ ਨਵਾਜ ਪਾਤਸ਼ਾਹ ਜੀ ਨੇ ਧੋ ਕੇ ਨਿਰਮਲ ਕੀਤੇ ਹਨ।
ਅਨਕ ਬਚਨ ਕਰ ਹੋਰ ਮੁਦ ਭਰੇ,
ਤੇ ਬੜੇ ਬਚਨ ਬਿਲਾਸ ਮਹਾਰਾਜ ਜੀ ਬਾਬਾ ਚੰਦਮਲ ਜੀ ਨਾਲ ਤੇ ਬਾਬਾ ਸੁੰਦਰ ਜੀ ਦੇ ਨਾਲ ਕਰ ਰਹੇ ਨੇ, ਔਰ ਬਚਨ ਬਿਲਾਸ ਕਰਕੇ ਬੜੀ ਖੁਸ਼ੀ ਹੋ ਰਹੀ ਹੈ।
ਚੰਦਮਲ ਕੋ ਗੁਰੂ ਸਰਾਇਓ,
ਮਹਾਰਾਜ ਜੀ ਨੇ ਬਾਬਾ ਚੰਦਮਲ ਦੀ ਬੜੀ ਸ਼ਲਾਘਾ ਕੀਤੀ, ਬਾਬਾ ਚੰਦਮਲ ਜੀ ਨੂੰ ਬੜਾ ਸਲਾਹਿਆ ਕਿ ਚੰਦਮਲ ਜੀ ਤੁਸੀਂ ਗੁਰੂ ਘਰ ਦੇ ਪੁਰਾਣੇ ਸਿੱਖ ਹੋ, ਤੁਹਾਡੇ ਪਿਤਾ ਜੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਭਤੀਜੇ ਸਨ ਤੇ ਤੁਹਾਡਾ ਗੁਰੂ ਘਰ ਦੇ ਨਾਲ ਸੰਬੰਧ ਵੀ ਹੈ, ਰਿਸ਼ਤਾ ਵੀ ਹੈ। ਏਦਾਂ ਸਤਿਗੁਰਾਂ ਨੇ ਬਹੁਤ ਸਾਰੇ ਬਚਨ ਕਹਿ ਕੇ ਬਾਬਾ ਚੰਦਮਲ ਜੀ ਦੀ ਸ਼ਲਾਘਾ ਕੀਤੀ ਹੈ।
ਸੁੰਦਰ ਸਹਿਤ ਦਰਸ ਬੋਚਿਓ,
ਏਦਾਂ ਬਾਬਾ ਸੁੰਦਰ ਜੀ ਵੀ ਬੈਠੇ ਨੇ ਸਤਿਗੁਰਾਂ ਦੇ ਕੋਲ, ਕਾਫੀ ਸਮਾਂ ਮਹਾਰਾਜ ਜੀ ਦੇ ਕੋਲ ਬੈਠਿਆਂ ਏਦਾਂ ਦਰਸ਼ਨ ਪਰਸਨ ਕਰਦੇ ਰਹੇ।
ਬੜੀ ਨਿਸਾ ਬੀਤੀ ਕਰ ਜਾਵੋ, ਕਰ ਬਿਸਰਾਮ ਨੀਂਦ ਸੁਖ ਪਾਵੋ।
ਰਾਤ ਕਾਫੀ ਪੈ ਚੁੱਕੀ ਸੀ ਬਚਨ ਬਿਲਾਸ ਕਰਦਿਆਂ, ਤੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ, ਬਾਬਾ ਸੁੰਦਰ ਜੀ ਬਾਬਾ ਚੰਦਮਲ ਜੀ ਹੁਣ ਰਾਤ ਕਾਫੀ ਹੋ ਚੁੱਕੀ ਹੈ ਤੇ ਤੁਸੀਂ ਹੁਣ ਕਿਰਪਾ ਕਰਕੇ ਆਪਣੇ ਘਰ ਜਾਓ, ਕੱਲ ਸਵੇਰੇ ਮਿਲਾਂਗੇ। ਰਾਤ ਕਾਫੀ ਹੋ ਚੁੱਕੀ ਹੈ ਤੇ ਤੁਸੀਂ ਹੁਣ ਵਾਪਸ ਆਪਣੇ ਆਸਣਾ ਤੇ ਆਪਣੇ ਘਰ ਚਲੇ ਜਾਓ।
ਹੱਥ ਜੋੜ ਤਬ ਦੋਨੋ ਕੈ ਸਕਲ ਜਾਮਨੀ ਤੁਮ ਠਿਗ ਰਹਿ।
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਬਾਬਾ ਚੰਦਮਲ ਜੀ ਨੂੰ ਤੇ ਬਾਬਾ ਸੁੰਦਰ ਜੀ ਨੂੰ ਕਿ ਤੁਸੀਂ ਜਾਓ ਹੁਣ, ਤੇ ਇਹਨਾਂ ਨੇ ਦੋਵਾਂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਜੀ ਸਾਡਾ ਨਹੀਂ ਮਨ ਭਰਿਆ ਹਾਲੇ ਤੁਹਾਡੇ ਦਰਸ਼ਨ ਕਰਕੇ, ਸਾਡਾ ਚਿੱਤ ਕਰਦਾ ਕਿ ਅਸੀਂ ਸਾਰੀ ਰਾਤ ਤੁਹਾਡੇ ਕੋਲ ਹੀ ਰਹੀਏ, ਸਾਡਾ ਚਿੱਤ ਨਹੀਂ ਕਰਦਾ ਘਰ ਜਾਣ ਨੂੰ। ਮਹਾਰਾਜ ਸਾਡਾ ਦਿਲ ਕਰਦਾ ਕਿ ਅਸੀਂ ਸਦਾ ਰਾਤ ਸਾਰੀ ਤੁਹਾਡੇ ਕੋਲ ਹੀ ਬੈਠੇ ਰਹੀਏ ਔਰ ਤੁਹਾਡੇ ਦੇੜੇ ਹੋ ਕੇ ਦਰਸ਼ਨ ਕਰਦੇ ਰਹੀਏ।
ਨਿਰੰਕਾਲ ਤੇ ਮੇਲ ਹਮਾਰਾ।
ਮਹਾਰਾਜ ਜੀ ਬੜੇ ਲੰਮੇ ਸਮੇ ਬਾਅਦ, ਸਾਲ ਹੀ ਬੀਤ ਗਏ ਨੇ ਪਤਾ ਨੀ ਕਿੰਨੇ, ਤੇ ਕਿੰਨਿਆਂ ਸਾਲਾਂ ਬਾਅਦ ਜਾ ਕੇ ਤੁਹਾਡੇ ਦਰਸ਼ਨ ਹੋਏ ਨੇ, ਤੁਹਾਡੇ ਨਾਲ ਮੇਲ ਮਿਲਾਪ ਹੋਇਆ।
ਰਹਿ ਸਮੀਪ ਸੁਖ ਲੈ ਉਦਾਰਾ।
ਮਹਾਰਾਜ ਜੀ ਅੱਜ ਰਾਤ ਅਸੀਂ ਤੁਹਾਡੇ ਕੋਲ ਹੀ ਰਵਾਂਗੇ ਔਰ ਤੁਹਾਡੇ ਕੋਲ ਰਹਿ ਕੇ ਤੁਹਾਡੇ ਦਰਸ਼ਨਾਂ ਦਾ ਸੁਖ ਮਾਣਾਂਗੇ।
ਦੁਰਲਭ ਸੇਵ ਆਪ ਕੀ ਪਾਵਨ।
ਮਹਾਰਾਜ ਜੀ ਤੁਹਾਡੀ ਸੇਵਾ ਤਾਂ ਬੜੀ ਦੁਰਲਭ ਹੈ, ਕਿਹੜਾ ਰੋਜ਼ ਮਿਲਦੀ ਹੈ। ਮਹਾਰਾਜ ਜੀ ਪਵਿੱਤਰ ਹੈ ਔਰ ਦੁਰਲਭ ਸੇਵਾ ਹੈ ਮਹਾਰਾਜ, ਤਾਂ ਕਦੇ ਕਦੇ ਇਹੋ ਜਿਹਾ ਮੌਕਾ ਤੁਹਾਡੀ ਸੇਵਾ ਦਾ ਪ੍ਰਾਪਤ ਹੁੰਦਾ ਹੈ। ਅੱਜ ਰਾਤ ਸਾਨੂੰ ਤੁਹਾਡੇ ਕੋਲ ਹੀ ਰਹਿਣ ਦਿਓ ਮਹਾਰਾਜ, ਅਸੀਂ ਅੱਜ ਆਪਣੇ ਘਰ ਨਹੀਂ ਜਾਣਾ।
ਨਿਸਮੈ ਕਰਤ ਰਹਿ ਹੋਏ ਪਾਵਨ।
ਤੇ ਰਾਤ ਨੂੰ ਅਸੀਂ ਤੁਹਾਡੀ ਸੇਵਾ ਕਰਦੇ ਰਹਾਂਗੇ, ਇੱਥੇ ਤੁਹਾਡੇ ਦਰਸ਼ਨ ਕਰਦੇ ਰਹਾਂਗੇ।
ਤਬ ਸਨਮਾਨ ਦੋਨ ਕੋ ਦੀਨ।
ਮਹਾਰਾਜ ਜੀ ਕਹਿੰਦੇ, ਅੱਛਾ ਬਾਬਾ ਸੁੰਦਰ ਜੀ, ਬਾਬਾ ਚੰਦਮਲ ਜੀ, ਜਿਵੇਂ ਤੁਹਾਡੇ ਮਨ ਦੀ ਇੱਛਾ। ਸਤਿਗੁਰਾਂ ਨੇ ਦੋਵਾਂ ਦਾ ਬੜਾ ਸਤਿਕਾਰ ਕੀਤਾ, ਦੋਵਾਂ ਨੂੰ ਮਹਾਰਾਜ ਜੀ ਨੇ ਬੜਾ ਭਾਰੀ ਸਨਮਾਨ ਦਿੱਤਾ।
ਯੁਗ ਪਰਿਅੰਕ ਮੰਗਵਾ ਮਨ ਕੀ।
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਦੋ ਪਲੰਘੇ ਹੋਰ ਲੈ ਆਓ, ਇਹਨਾਂ ਦੇ ਆਸਣ ਵੀ ਇੱਥੇ ਸਾਡੇ ਕੋਲ ਹੀ ਲਾ ਦਿਓ। ਅੱਜ ਰਾਤ ਇਹਨਾਂ ਨੂੰ ਘਰ ਜਾਣ ਦੀ ਲੋੜ ਨਹੀਂ, ਇਹਨਾਂ ਦਾ ਫੁਰਨਾ ਵੀ ਇੱਥੇ ਰਹਿਣ ਦਾ। ਏਦਾਂ ਕਰੋ ਵੀ ਦੋ ਪਲੰਘੇ ਲੈ ਆਓ ਤੇ ਬਾਬਾ ਚੰਦਮਲ ਜੀ ਔਰ ਬਾਬਾ ਸੁੰਦਰ ਜੀ ਦਾ ਆਸਣ ਵੀ ਸਾਡੇ ਪਲੰਘੇ ਦੇ ਨੇੜੇ, ਇਹਨਾਂ ਦੇ ਪਲੰਘੇ ਡਾਹ ਕੇ ਲਾ ਦਿਓ।
ਚੰਦਮਲ ਸੁੰਦਰ ਪੋ ਡਾਏ।
ਦੋ ਪਲੰਘੇ ਵਿਛਾ ਦਿੱਤੇ, ਵਿਛੋਣੇ ਵਿਛਾ ਦਿੱਤੇ ਬਾਬਾ ਚੰਦਮਲ ਜੀ ਨੂੰ ਔਰ ਬਾਬਾ ਸੁੰਦਰ ਜੀ ਨੂੰ। ਦੋਵਾਂ ਨੂੰ ਮਹਾਰਾਜ ਜੀ ਨੇ ਆਪਣੇ ਨੇੜੇ ਹੀ ਆਸਣ ਲਵਾ ਕੇ ਆਰਾਮ ਕਰਵਾ ਦਿੱਤਾ। ਆਖਿਆ, ਭਾਈ ਇੱਥੇ ਬਾਬਾ ਜੀ ਤੁਸੀਂ ਲੇਟ ਜਾਓ।
ਸਭ ਸੰਗਤ ਸੋ ਗੁਰ ਫੁਰਮਾਏ।
ਫਿਰ ਸਤਿਗੁਰਾਂ ਨੇ ਸਾਰੀ ਸੰਗਤ ਨੂੰ, ਜਿੰਨੀ ਸੰਗਤ ਮਹਾਰਾਜ ਜੀ ਦੇ ਕੋਲ ਸੀ, ਸਾਰੀ ਸੰਗਤ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ,
ਨਿਜ ਨਿਜ ਸਦਨ ਜਾਏ ਸੁਖ ਪਾਵੋ, ਭਏ ਪ੍ਰਭਾਤ ਬੌਰ ਸਭ ਆਵੋ।
ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ, ਭਾਈ ਹੁਣ ਤੁਸੀਂ ਸਾਰੇ ਆਪੋ ਆਪਣਿਆਂ ਘਰਾਂ ਨੂੰ ਜਾਓ, ਕੱਲ ਸਵੇਰ ਹੋਵੇਗੀ ਅੰਮ੍ਰਿਤ ਵੇਲੇ ਫੇਰ ਸਾਡੇ ਕੋਲ ਆ ਜਾਣਾ। ਹੁਣ ਕਾਫੀ ਰਾਤ ਹੋ ਗਈ ਹੈ ਤੇ ਰਾਤ ਨੂੰ ਤੁਸੀਂ ਸਾਰੇ ਆਪੋ ਆਪਣਿਆਂ ਘਰਾਂ ਚ ਜਾ ਕੇ ਆਸਣਾ ਤੇ ਵਿਸ਼ਰਾਮ ਕਰੋ, ਕੱਲ ਸਵੇਰੇ ਆ ਕੇ ਹੁਣ ਸਾਡੇ ਦਰਸ਼ਨ ਕਰ ਲੈਣਾ।
ਮਾਨ ਹੁਕਮ ਸਭ ਗਮਨੇ ਧਾਮੋ।
ਏਦਾਂ ਸਤਿਗੁਰਾਂ ਦਾ ਹੁਕਮ ਸੁਣ ਕੇ ਸਾਰੀ ਸੰਗਤ ਨੇ ਸਤ ਬਚਨ ਕਹਿ ਕੇ ਸਾਰੀ ਸੰਗਤ ਆਪੋ ਆਪਣਿਆਂ ਘਰਾਂ ਨੂੰ ਵਾਪਸ ਮੁੜੀ ਹੈ।
ਗੁਰ ਜਸ ਉਚਰਤ ਕੀਏ ਬਿਸਰਾਮੋ।
ਏਦਾਂ ਸਤਿਗੁਰਾਂ ਦਾ ਜਸ ਕਰਦਿਆਂ ਸਭ ਨੇ ਆਪੋ ਆਪਣਿਆਂ ਆਸਣਾ ਤੇ ਜਾ ਕੇ ਆਪੋ ਆਪਣਿਆਂ ਘਰਾਂ ਵਿਚ ਪਹੁੰਚ ਕੇ ਵਿਸ਼ਰਾਮ ਕੀਤਾ ਹੈ।
ਬਡੋ ਪ੍ਰਿਅੰਕ ਪੋਡ ਗੁਰ ਗਏ।
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ, ਵੱਡਾ ਸਾਰਾ ਪਲੰਘਾ ਹੈ ਤੇ ਬੜਾ ਵੱਡਾ ਪਲੰਘਾ, ਉਸ ਪਲੰਘੇ ਦੇ ਉੱਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਾਜੇ ਨੇ। ਮਹਾਰਾਜ ਛੇਵੇਂ ਪਾਤਸ਼ਾਹ ਜੀ ਆਰਾਮ ਕਰਨ ਲੱਗੇ ਹਨ।
ਜਵੈ ਸਿੱਖ ਸੇਵਾ ਹਿਤ ਥਿਤ ਭਏ।
ਤੇ ਦੋ ਸਿੱਖ ਸਤਿਗੁਰਾਂ ਦੀ ਸੇਵਾ ਕਰਨ ਲੱਗ ਪਏ। ਜਦੋਂ ਸਤਿਗੁਰੂ ਜੀ ਲੇਟੇ, ਗਰਮੀਆਂ ਦੇ ਦਿਨ ਸੀ, ਜੇਠ ਦਾ ਮਹੀਨਾ ਸੀ, ਤੋ ਸਤਿਗੁਰੂ ਜੀ ਜਿਸ ਵੇਲੇ ਲੇਟੇ ਤੇ ਦੋ ਸਿੱਖ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਸੇਵਾ ਕਰਨ ਲੱਗ ਪਏ।
ਪੌਣ ਕਰਤੀ ਇੱਕ ਬੀਜਨ ਸਾਥ।
ਇੱਕ ਸਿੱਖ ਨੇ ਹੱਥ ਵਿੱਚ ਪੱਖਾ ਫੜਿਆ ਤੇ ਉਹ ਛੇਵੇਂ ਪਾਤਸ਼ਾਹ ਜੀ ਨੂੰ ਪੱਖਾ ਝੱਲਣ ਦੀ ਸੇਵਾ ਕਰਨ ਲੱਗਾ। ਗਰਮੀ ਜੋ ਸੀ, ਗਰਮੀਆਂ ਦੇ ਦਿਨ ਸਨ, ਜੇਠ ਦੇ ਮਹੀਨੇ ਚ ਬੜੀ ਗਰਮੀ ਪੈਂਦੀ ਹੈ, ਤੋ ਇੱਕ ਸਿੱਖ ਨੇ ਹੱਥ ਵਿੱਚ ਪੱਖਾ ਫੜਿਆ ਔਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੱਖਾ ਝੱਲਣ ਦੀ ਸੇਵਾ ਕਰ ਰਿਹਾ।
ਦੁਤੀਓ ਚਰਨ ਪਲੋਟਤ ਹਾਥ।
ਜਿਹੜਾ ਦੂਸਰਾ ਸਿੱਖ ਸੀ ਉਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਉਹਨੇ ਚਰਨ ਫੜੇ ਹੋਏ ਤੇ ਚਰਨ ਘੁੱਟਣ ਲੱਗਾ, ਮਹਾਰਾਜ ਜੀ ਦੇ ਚਰਨਾਂ ਦੀ ਮੁੱਠੀ ਚਾਪੀ ਕਰਨ ਲੱਗਾ ਹੈ।
ਚਾਪੀ ਕਰ ਪ੍ਰੇਮ ਤੇ ਸੋਏ, ਸ਼੍ਰੀ ਗੁਰ ਨਿੰਦਰਾ ਕੇ ਬਸ ਹੋਏ।
ਉਹ ਸਿੱਖ ਬੜੇ ਪਿਆਰ ਨਾਲ ਨਾ ਸਤਿਗੁਰਾਂ ਦੇ ਚਰਨ ਉਹਨੇ ਹੱਥ ਚ ਫੜੇ, ਪਲੋਸਦਾ, ਸਹਿਜੇ ਸਹਿਜੇ ਮਹਾਰਾਜ ਜੀ ਦੇ ਚਰਨਾਂ ਨੂੰ ਘੁੱਟਦਾ, ਮੁੱਠੀ ਚਾਪੀ ਕਰਦਾ ਹੈ। ਤੇ ਸਤਿਗੁਰੂ ਜੀ ਦੀ ਦੋ ਰਾਤਾਂ ਤੋਂ ਬੇਆਰਾਮ ਸੀ ਤੇ ਜਦੋਂ ਮਹਾਰਾਜ ਜੀ ਨੂੰ ਪੱਖਾ ਝੱਲਿਆ, ਇੱਕ ਸਿੱਖ ਨੇ ਇੱਕ ਨੇ ਮੁੱਠੀ ਚਾਪੀ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੇਖਦਿਆਂ ਵੇਖਦਿਆਂ ਕੁਝ ਸਮੇਂ ਬਾਅਦ ਨਿੰਦਰਾ ਵਸ ਹੋ ਗਏ
ਉਤੇ ਉਨੀਂਦੇ ਦ੍ਵੈ ਨਿਸਕੇਰੇ
ਦੋ ਰਾਤਾਂ ਦੇ ਸਤਿਗੁਰੂ ਜੀ ਉਨੀਂਦਰੇ ਸੀ ਦੋ ਰਾਤਾਂ ਤੋਂ ਮਹਾਰਾਜ ਜੀ ਨੇ ਆਰਾਮ ਨਹੀਂ ਸੀ ਕੀਤਾ
ਸੁੰਦਰ ਚੰਦ ਮਲ ਤਵਹੇਰੇ
ਲਾਗੇ ਬਾਬਾ ਸੁੰਦਰ ਜੀ ਤੇ ਬਾਬਾ ਚੰਦ ਮਲ ਜੀ ਵੀ ਨੇੜੇ ਹੀ ਸੀ ਪਲੰਘਿਆਂ ਤੇ ਬਿਰਾਜੇ ਹੋਏ ਸੀ ਉਹ ਵੇਖ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਨੇ
ਕਰੈ ਪਰਸ ਪਰ ਜੰਗ ਪ੍ਰਸੰਗ
ਉਹ ਆਪਸ ਵਿਚ ਮਿਲ ਕੇ ਨਾ ਦੋਵੇਂ ਜੰਗ ਦੀਆਂ ਗੱਲਾਂ ਕਰ ਰਹੇ ਨੇ ਬਾਬਾ ਚੰਦ ਮਾਲ ਜੀ ਤੇ ਬਾਬਾ ਸੁੰਦਰ ਜੀ ਜਿਹੜਾ ਜੰਗ ਹੋਇਆ ਛੇਵੇਂ ਪਾਤਸ਼ਾਹ ਨੇ ਜੰਗ ਲੜਿਆ ਉਸ ਜੰਗ ਯੁੱਧ ਦੀਆਂ ਗੱਲਾਂ ਕਰਨ ਲੱਗੇ ਨੇ
ਸ਼ਰਮਤ ਅਹੈ ਤੁਰਕਨ ਗਨ ਭੰਗ
ਕਹਿੰਦੇ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਥੱਕੇ ਹੋਏ ਨੇ ਕਿਉਂਕਿ ਬਹੁਤ ਸਾਰੇ ਤੁਰਕਾਂ ਨਾਲ ਜੰਗ ਕਰਕੇ ਆਏ ਨੇ ਤੇ ਜੰਗ ਕਰਦਿਆਂ ਕੋਈ ਥੋੜੀ ਥਕਾਵਟ ਥੋੜੀ ਹੁੰਦੀ ਆ ਸਾਰੀ ਰਾਤ ਜਾਗਦੇ ਰਹੇ ਨੇ ਇੱਕ ਰਾਤ ਦੋ ਰਾਤਾਂ ਬੀਤ ਗਈਆਂ ਨੇ ਤੇ ਸਤਿਗੁਰੂ ਜੀ ਜੰਗ ਕਰਕੇ ਬਹੁਤ ਸਾਰੇ ਤੁਰਕਾਂ ਨੂੰ ਮਾਰ ਕੇ ਥੱਕ ਗਏ ਨੇ
ਕਰਿਓ ਮਹਾਬਲ ਕਈ ਹਜ਼ਾਰ ਤੀਨ ਜਾਮ ਮੈਂ ਕੀਨ ਸੰਗਾਰ
ਕਹਿੰਦੇ ਵੇਖੋ ਏਡਾ ਵੱਡਾ ਜੰਗ ਲੜਿਆ ਛੇਵੇਂ ਪਾਤਸ਼ਾਹ ਜੀ ਨੇ ਕਿ ਤਿੰਨ ਪਹਿਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਤੁਰਕਾਂ ਦੀ ਫੌਜ ਮਾਰ ਨਿਬੇੜੀ ਹਜ਼ਾਰਾਂ ਦੀ ਗਿਣਤੀ ਚ ਤੁਰਕ ਚੜ ਕੇ ਆਏ ਸੀ ਤੇ ਸਿਰਫ ਤਿੰਨ ਪਹਿਰ ਦਾ ਜੰਗ ਲੜਿਆ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਤਿੰਨਾਂ ਪਹਿਰਾਂ ਵਿੱਚ ਹੀ ਸਾਰੇ ਤੁਰਕਾਂ ਨੂੰ ਮਾਰ ਕੇ ਨਿਬੇੜ ਦਿੱਤਾ
ਕਹਿ ਤੋ ਗੁਰ ਥੇ ਸ਼ਾਂਤ ਸਰੂਪ
ਕਹਿਣ ਲੱਗੇ ਗੁਰੂ ਪਹਿਲੇ ਜਿਹੜੇ ਸਨ ਉਹ ਤਾਂ ਸ਼ਾਂਤ ਸਰੂਪ ਸੀ ਪੰਜਵੇਂ ਪਾਤਸ਼ਾਹ ਤੱਕ ਸ਼ਾਂਤ ਸਰੂਪ ਹੋ ਕੇ ਗੁਰੂ ਸਾਹਿਬ ਰਹੇ ਨੇ
ਸ਼ਸਤਰ ਧਰੇ ਕੀ ਰੀਤ ਅਨੂਪ
ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰ ਧਾਰਨ ਕਰਕੇ ਇੱਕ ਨਵੀਂ ਰੀਤ ਚਲਾਈ ਹੈ ਇਹਨਾਂ ਨੇ ਬੀਰਸੀ ਬਿਰਤੀ ਧਾਰਨ ਕਰਕੇ ਸ਼ਸਤਰ ਧਾਰਨ ਕੀਤੇ ਹਨ
ਜਿਸ ਪ੍ਰਕਾਰ ਤਾਰੇ ਹਥਿਆਰ ਤੈਸੋ ਕਰੇ ਤੁਰਕ ਸੰਗਾਰ
ਜਿਵੇਂ ਇਹਨਾਂ ਨੇ ਹਥਿਆਰ ਧਾਰਨ ਕੀਤੇ ਨੇ ਸ਼ਸਤਰ ਧਾਰਨ ਕੀਤੇ ਨੇ ਉਸੇ ਤਰ੍ਹਾਂ ਹੀ ਇਹਨਾਂ ਨੇ ਤੁਰਕਾਂ ਦਾ ਸੰਘਾਰ ਕੀਤਾ ਉਸੇ ਤਰ੍ਹਾਂ ਹੀ ਜੰਗ ਦੇ ਮੈਦਾਨ ਵਿੱਚ ਇਹਨਾਂ ਨੇ ਤੁਰਕਾਂ ਨੂੰ ਸੋਧਾ ਲਾਇਆ ਹੈ
ਜਥਾ ਡੀਲ ਬੱਡ ਬਲ ਕੇ ਸਾਥ
ਦੇਖੋ ਜਿੱਡੀ ਵੱਡੀ ਡੀਲ ਹੈ ਇਹਨਾਂ ਦੀ ਬਾਬਾ ਚੰਦ ਮਾਲ ਤੇ ਬਾਬਾ ਸੁੰਦਰ ਜੀ ਗੱਲਾਂ ਕਰ ਰਹੇ ਨੇ ਕਹਿੰਦੇ ਵੇਖੋ ਜਿੱਡੀ ਵੱਡੀ ਸਰੀਰ ਦੀ ਇਹਨਾਂ ਦੀ ਡੀਲ ਹੈ ਓਨੇ ਹੀ ਭਾਰੀ ਬਲ ਦੇ ਨਾਲ ਓਨੀ ਭਾਰੀ ਤਾਕਤ ਦੇ ਨਾਲ
ਰਿਪਨ ਦਿਖ ਰਾਏ ਹੱਥ
ਉਹ ਜਿਹੀ ਕਰੜੇ ਹੱਥ ਇਹਨਾਂ ਨੇ ਤੁਰਕਾਂ ਨੂੰ ਵਿਖਾਏ ਨੇ ਆਪਣੇ ਡਾਢੇ ਹੱਥ ਜੰਗ ਦੇ ਮੈਦਾਨ ਚ ਤੁਰਕਾਂ ਨੂੰ ਦੋਖੀਆਂ ਤੇ ਦੁਸ਼ਮਣਾਂ ਨੂੰ ਵਿਖਾਏ ਨੇ
ਸਫਲ ਕਰਿਓ ਬਲ ਸ਼ਸਤਰਨ ਧਰਨ ਕੋ
ਇਹਨਾਂ ਨੇ ਸ਼ਸਤਰ ਧਾਰਨ ਕਰਨ ਦਾ ਜਿਹੜਾ ਬਲ ਹੈ ਉਹ ਸ਼ਸਤਰ ਧਾਰਨ ਕਰਨੇ ਸਫਲੇ ਕੀਤੇ ਨੇ ਇੱਕ ਤਾਂ ਹੁੰਦਾ ਵੀ ਕਈ ਸਿਰਫ ਸ਼ਸਤਰ ਧਾਰਨ ਕਰਦੇ ਨੇ ਸਫਲੇ ਨਹੀਂ ਹੁੰਦੇ ਪਰ ਇਹਨਾਂ ਨੇ ਸ਼ਸਤਰ ਜਿੱਥੇ ਧਾਰਨ ਕੀਤੇ ਨੇ ਉੱਥੇ ਸ਼ਸਤਰ ਧਾਰਨ ਕਰਕੇ ਉਹਨਾਂ ਸ਼ਸਤਰਾਂ ਨੂੰ ਸਫਲਾ ਵੀ ਕੀਤਾ ਹੈ
ਸਭ ਤੇ ਅਧਿਕ ਕਰਿਓ ਰਣ ਗਨ ਕੋ
ਕਹਿੰਦੇ ਬੜਾ ਵੱਡਾ ਭਾਰੀ ਜੰਗ ਇਹਨਾਂ ਨੇ ਕੀਤਾ ਇਹੋ ਜਿਹਾ ਜੰਗ ਕਹਿੰਦੇ ਅੱਜ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਲੜਿਆ
ਸੰਗ ਸੁਪੱਟ ਸਿੱਖ ਸੋ ਬਡ ਭਾਗੇ ਜੇ ਇਨਕੀ ਸੇਵਾ ਮੋਹ ਲਾਗੇ
ਕਹਿੰਦੇ ਜਿਹੜੇ ਇਹਨਾਂ ਦੇ ਨਾਲ ਰਹਿਣ ਵਾਲੇ ਸਤਿਗੁਰਾਂ ਦੇ ਸੂਰਮੇ ਸਿੱਖ ਬਹਾਦਰ ਨੇ ਉਹਨਾਂ ਦੇ ਕਿੰਨੇ ਵੱਡੇ ਭਾਗ ਨੇ ਜਿਹੜੇ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਚ ਲੱਗੇ ਹੋਏ ਨੇ ਜਿਹੜੇ ਛੇਵੇਂ ਪਾਤਸ਼ਾਹ ਜੀ ਦੀ ਸੇਵਾ ਵਿੱਚ ਲੱਗੇ ਹੋਏ ਨੇ ਉਹ ਸਿੱਖ ਉਹ ਸੂਰਮੇ ਉਹ ਕਿੰਨੇ ਵੱਡਿਆਂ ਭਾਗਾਂ ਵਾਲੇ ਹਨ
ਮਰੇ ਜੰਗ ਸੇ ਸੁਰਗ ਸਿਦਾਰੇ
ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਲੜ ਕੇ ਸ਼ਹੀਦੀਆਂ ਪਾਈਆਂ ਨੇ ਉਹ ਸ਼ਹੀਦ ਹੋਏ ਸਿੱਖ ਜਿਹੜੇ ਨੇ ਸੱਚਖੰਡ ਜਾ ਵਸੇ ਨੇ
ਜੀਤ ਸਾਧਿਆ ਸੇਵ ਕਮਾਏ
ਜਿਨ੍ਹਾਂ ਨੇ ਸ਼ਹੀਦੀ ਪਾਈ ਆ ਉਹ ਸੱਚਖੰਡ ਚਲੇ ਗਏ ਨੇ ਤੇ ਜਿਹੜੇ ਜਿਉਂਦੇ ਨੇ ਉਹ ਇਹਨਾਂ ਦੇ ਨਾਲ ਰਹਿ ਕੇ ਵੇਖੋ ਕਿੰਨੇ ਪਿਆਰ ਨਾਲ ਇਹਨਾਂ ਦੀ ਸੇਵਾ ਕਰ ਰਹੇ ਨੇ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ
ਇਨ ਦੋਨੋ ਸਿੱਖਣ ਦਿਸ਼ ਦੇਖੋ ਕਰਤ ਸੇਵਕੋ ਪ੍ਰੇਮ ਵਿਸ਼ੇਖੋ
ਕਹਿੰਦੇ ਬਾਬਾ ਸੁੰਦਰ ਜੀ ਕਹਿੰਦੇ ਚੰਦ ਮਾਲ ਜੀ ਵੇਖੋ ਆ ਦੋਵੇਂ ਸਿੱਖ ਕਿੱਡੇ ਪਿਆਰ ਨਾਲ ਸੇਵਾ ਕਰ ਰਹੇ ਨੇ ਦੋ ਸਿੱਖ ਸੇਵਾ ਕਰ ਰਹੇ ਸੀ ਨਾ ਇੱਕ ਪੱਖਾ ਝੱਲਦਾ ਸੀ ਇੱਕ ਮਹਾਰਾਜ ਜੀ ਦੇ ਚਰਨਾਂ ਦੀ ਮੁੱਠੀ ਚਾਪੀ ਕਰ ਰਿਹਾ ਸੀ ਬਾਬਾ ਸੁੰਦਰ ਜੀ ਵੇਖ ਕੇ ਕਹਿੰਦੇ ਚੰਦਮਲ ਜੀ ਵੇਖੋ ਆ ਦੋਵੇਂ ਸਿੱਖ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੀ ਕਿੰਨੇ ਪਿਆਰ ਨਾਲ ਕਿੰਨੇ ਅਦਬ ਦੇ ਨਾਲ ਸੇਵਾ ਕਰ ਰਹੇ ਨੇ ਨਾ ਅੰਦਰ ਕਿੰਨਾ ਪਿਆਰ ਹੈ ਗੁਰੂ ਦਾ
ਚੰਦਮਲ ਸੁਣੀਏ
ਬਾਬਾ ਚੰਦਮਲ ਜੀ ਧਿਆਨ ਨਾਲ ਸੁਣੋ
ਸੇਵ ਸਮਾਨ ਨਹੀਂ ਕੁਛ ਆਨ
ਬਾਬਾ ਚੰਦਮਲ ਜੀ ਇਸ ਦੁਨੀਆ ਚ ਗੁਰੂ ਦੀ ਸੇਵਾ ਦੇ ਸਮਾਨ ਹੋਰ ਕੁਝ ਨਹੀਂ ਹੈ ਗੁਰੂ ਦੀ ਸੇਵਾ ਤਪਾ ਸਿਰ ਤਪ ਹੈ ਸਭ ਤੋਂ ਵੱਡੀ ਤਪੱਸਿਆ ਗੁਰੂ ਦੀ ਸੇਵਾ ਗੁਰੂ ਦੀ ਸੇਵਾ ਦੇ ਸਮਾਨ ਇਸ ਜਗਤ ਵਿੱਚ ਹੋਰ ਕੋਈ ਜਪ ਤਪ ਧਰਮ ਕਰਮ ਨਹੀਂ ਹੈ ਸਭ ਤੋਂ ਵੱਡਾ ਕਰਮ ਹੈ ਗੁਰੂ ਦੀ ਸੇਵਾ
ਪਰਮ ਪਦਾਰਥ ਸੇਵਾ ਹੈ
ਬੜਾ ਵੱਡਾ ਸ੍ਰੇਸ਼ਟ ਪਦਾਰਥ ਹੈ ਗੁਰੂ ਦੀ ਸੇਵਾ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਗੁਰੂ ਦੀ ਸੇਵਾ ਸਾਡੇ ਬਜ਼ੁਰਗਾਂ ਦੇ ਕਥਨ ਨੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਗੁਰੂ ਦੀ ਸੇਵਾ ਨਾਲ ਆਤਮਕ ਸੁਖ ਮਿਲਦਾ ਸਭ ਤੋਂ ਵੱਡੀ ਸੇਵਾ ਗੁਰੂ ਦੀ ਸੇਵਾ ਇਹ ਬੜਾ ਵੱਡਾ ਪਰਮ ਪਦਾਰਥ ਹੈ
ਸੇਵਾ ਕਰੇ ਸਕਲ ਫਲ ਲੈ
ਗੁਰੂ ਦੀ ਸੇਵਾ ਕਰਕੇ ਸਾਰੇ ਫਲ ਪ੍ਰਾਪਤ ਹੁੰਦੇ ਨੇ ਜੋ ਮੰਗੀਏ ਉਹੀ ਫਲ ਗੁਰੂ ਦੀ ਸੇਵਾ ਕਰਕੇ ਪ੍ਰਾਪਤ ਹੁੰਦਾ
ਸਰਬ ਗੁਰਨ ਸੇਵਾ ਕੋ ਚੀਨ ਨਿਜ ਪਦ ਉਚੋ ਸੇਵਕ ਦੀਨ
ਸਾਰੇ ਗੁਰੂਆਂ ਦੀ ਜਿਹੜੀ ਸੇਵਾ ਹੈ ਉਹ ਸਭ ਤੋਂ ਸਰਵੋਤਮ ਹੈ ਉੱਚੀ ਪਦਵੀ ਉਹਨਾਂ ਸੇਵਕਾਂ ਨੂੰ ਗੁਰੂ ਸਾਹਿਬ ਬਖਸ਼ਦੇ ਨੇ ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ ਜਿਹੜੇ ਕਾਮਨਾ ਰਹਿਤ ਹੋ ਕੇ ਸੇਵਾ ਕਰਦੇ ਨੇ ਉਹਨਾਂ ਨੂੰ ਸਤਿਗੁਰੂ ਜੀ ਬੜੀਆਂ ਬੜੀਆਂ ਉੱਚੀਆਂ ਪਦਵੀਆਂ ਪਰਮ ਪਦਵੀਆਂ ਦੀਆਂ ਦਾਤਾਂ ਬਖਸ਼ ਕੇ ਕਿਰਤਾਰਥ ਕਰਦੇ ਹਨ
ਹਮ ਤੇ ਨੈ ਅਬ ਸੇਵ ਕਰਾਵੇ ਜਿਸ ਸੇਵਾ ਤੇ ਸਭ ਕੁਛ ਪਾਵੇ
ਸਾਡਾ ਦਿਲ ਵੀ ਕਰਦਾ ਕਿ ਅਸੀਂ ਸੇਵਾ ਕਰੀਏ ਪਰ ਸਤਿਗੁਰੂ ਜੀ ਸਾਨੂੰ ਗੁਰੂ ਅਮਰਦਾਸ ਜੀ ਦੀ ਅੰਸ਼ ਸਮਝ ਕੇ ਸਾਡੇ ਕੋਲੋਂ ਸੇਵਾ ਨਹੀਂ ਕਰਾਉਂਦੇ ਸਾਨੂੰ ਸੇਵਾ ਦਾ ਮਾਣ ਨਹੀਂ ਦਿੰਦੇ ਕਿ ਅਸੀਂ ਸੇਵਾ ਆਪਣੇ ਹੱਥਾਂ ਨਾਲ ਕਰਨਾ ਚਾਹੁੰਦੇ ਪਰ ਕਰਾਉਂਦੇ ਨਹੀਂ ਕੀ ਕਰੀਏ ਐਸੀ ਸੇਵਾ ਜਿਹੜੀ ਸੇਵਾ ਨਾਲ ਸਭ ਕੁਝ ਪ੍ਰਾਪਤ ਹੁੰਦਾ ਹੈ
ਇਮ ਚਰਚਾ ਆਪਸ ਮੈਂ ਕਹਿ
ਤਾਂ ਬਾਬਾ ਸੁੰਦਰ ਜੀ ਔਰ ਬਾਬਾ ਚੰਦਮਲ ਜੀ ਇਹ ਦੋਵੇਂ ਆਪਸ ਵਿੱਚ ਚਰਚਾ ਕਰ ਰਹੇ ਨੇ ਆਪਸ ਵਿੱਚ ਇਸ ਤਰ੍ਹਾਂ ਰਾਤ ਨੂੰ ਵਿਚਾਰ ਕਰ ਰਹੇ ਨੇ
ਗੁਰੂ ਸਰੂਪ ਬਿਲੋਕਤ ਰਹੇ
ਔਰ ਨਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਸੁੰਦਰ ਸਰੂਪ ਨੂੰ ਵੇਖਦੇ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ
ਰਹੀ ਜਾਮਨੀ ਜਾਮ ਸਵਾ ਜਬ
ਰਾਤ ਬੀਤ ਗਈ ਜਦੋਂ ਸਵਾ ਪਹਿਰ ਰਾਤ ਰਹਿ ਗਈ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ
ਸ਼੍ਰੀ ਹਰਗੋਬਿੰਦ ਨੀਂਦ ਤਜੀ ਤਵ
ਗੁਰੂ ਹਰਗੋਬਿੰਦ ਸਾਹਿਬ ਦਾ ਨੇਮ ਸੀ ਸਵਾ ਪਹਿਰ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗਣਾ ਜਦੋਂ ਸਵਾ ਪਹਿਰ ਰਾਤ ਰਹੀ ਤੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਨੀਂਦ ਤਜੀ ਹੈ
ਪ੍ਰਥਮ ਸੋਚ ਕਰ ਮੱਜਨ ਭਏ
ਸਤਿਗੁਰੂ ਜੀ ਨੇ ਪਹਿਲਾਂ ਸੋਚ ਕਿਰਿਆ ਸਰੀਰ ਦੀ ਕੀਤੀ ਹੈ ਫਿਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਹੈ
ਬਾਣੀ ਕੰਠ ਪਾਠ ਕੋ ਕਹੇ
ਸਤਿਗੁਰਾਂ ਨੂੰ ਬਹੁਤ ਸਾਰੀ ਬਾਣੀ ਕੰਠ ਹੈ ਸਤਿਗੁਰੂ ਜੀ ਨੇ ਆਸਣ ਤੇ ਬਹਿ ਕੇ ਬਾਣੀ ਪੜ੍ਹੀ ਹੈ ਸੁਖਮਨੀ ਸਾਹਿਬ ਦਾ ਪਾਠ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ
ਇਤਨੇ ਬਿਖੈ ਰਬਾਬੀ ਆਏ ਆਸਾ ਵਾਰ ਰਾਗ ਜੁਤ ਗਾਏ
ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਠ ਕੀਤਾ ਕਿ ਇੰਨੇ ਨੂੰ ਰਬਾਬੀ ਆ ਗਏ ਸਤਿਗੁਰਾਂ ਦੇ ਭਾਈ ਬਾਬਕ ਜੀ ਰਬਾਬੀ ਆ ਗਏ ਤੋ ਰਬਾਬੀਆਂ ਨੇ ਆ ਕੇ ਆਪਣੀਆਂ ਉਸ ਵੇਲੇ ਰਬਾਬਾਂ ਸੁਰ ਕੀਤੀਆਂ ਮਹਾਰਾਜ ਜੀ ਦੀ ਆਗਿਆ ਲੈ ਕੇ ਅੰਮ੍ਰਿਤ ਵੇਲੇ ਦਾ ਸਮਾਂ ਸੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਆਰੰਭਤਾ ਕੀਤੀ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਿਹਨੂੰ ਸੁਣ ਕੇ ਗਾ ਕੇ ਸਾਰੀਆਂ ਆਸਾਂ ਪੂਰਨ ਹੁੰਦੀਆਂ ਨੇ ਆਖੋ ਸਤਨਾਮ ਸ੍ਰੀ ਆਸਾ ਜੀ ਦੀ ਵਾਰ ਨੂੰ ਗਾ ਕੇ ਸੁਣ ਕੇ ਜਿੰਨੇ ਮਨ ਦੀਆਂ ਆਸਾਂ ਨੇ ਨਾ ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਐਸੀ ਸੋਹਣੀ ਆਸਾ ਜੀ ਦੀ ਵਾਰ ਦੇ ਕੀਰਤਨ ਰਬਾਬੀ ਸਿੱਖਾਂ ਨੇ ਗਾਇਨ ਕਰਨੇ ਆਰੰਭ ਕੀਤੇ ਹਨ।
ਅਰਸ਼ ਵਿਸਾਲ ਦੀਵਾਨ ਲਗਾਇਓ,
ਅਰਸ਼ ਵਿਛ ਗਏ, ਗਲੀਚੇ ਗਿਲਮ ਵਿਛ ਗਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸੋਹਣਾ ਪਾਵਨ ਅੰਮ੍ਰਿਤ ਵੇਲੇ ਦਾ ਦੀਵਾਨ ਸਜ ਗਿਆ।
ਸ਼ਬਦ ਰਾਗ ਜਨ ਅਮੀ ਬਰਖਾਇਓ,
ਰਾਗਾਂ ਦੇ ਵਿੱਚ ਕਹਿੰਦੇ ਸ਼ਬਦਾਂ ਦਾ ਗਾਇਨ ਕਰਦੇ। ਜਿਹੜੇ ਅੰਮ੍ਰਿਤ ਵੇਲੇ ਦੇ ਰਾਗ ਨੇ, ਆਸਾ ਰਾਗ ਹੈ, ਭੈਰੋਂ ਰਾਗ ਹੈ, ਜਿਹੜੇ ਹੋਰ ਅੰਮ੍ਰਿਤ ਵੇਲੇ ਦੇ ਸੁਰ ਵਾਲੇ ਰਾਗ ਨੇ, ਉਹਨਾਂ ਰਾਗਾਂ ਚ ਗੁਰੂ ਕੀ ਪਾਵਨ ਸ਼ਬਦਾਂ ਨੂੰ ਗਾਇਨ ਕਰਦੇ। ਕਹਿੰਦੇ ਮਾਨੋ ਜਿਵੇਂ ਅੰਮ੍ਰਿਤ ਦਾ ਮੀਂਹ ਪਾ ਰਹੇ ਨੇ, ਅੰਮ੍ਰਿਤ ਵੇਲਾ ਤੇ ਅੰਮ੍ਰਿਤਮਈ ਬਾਣੀ ਦਾ ਮੀਂਹ ਪਾ ਰਹੇ ਨੇ ਰਾਗੀ ਸਿੰਘ।
ਜਬੈ ਪ੍ਰਕਾਸ਼ ਪ੍ਰਕਾਸ਼ੈ ਦਰਿਓ, ਆਸਾ ਵਾਰ ਭੋਗ ਤਵ ਪਰਿਓ।
ਜਦੋਂ ਆਕਾਸ਼ ਦੇ ਵਿੱਚ ਸੂਰਜ ਚੜਿਆ, ਥੋੜੀ ਜੀ ਲੋ ਲੱਗੀ, ਤੋ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਸਮਾਪਤੀ ਕੀਤੀ। ਰਬਾਬੀਆਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ ਹੈ।
ਗੁਰਜੁਤ ਸਮੋ ਸੀਸ ਨਿਵਾਯੋ,
ਭੋਗ ਪਾਇਆ ਸੋ ਕਰੇ ਜੋ ਤਿਸੈ ਰਜਾਏ 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 ਕਹਿ ਕੇ ਜਦੋਂ ਭੋਗ ਪਾਇਆ ਤੋ ਸਭ ਨੇ ਸਤਿਗੁਰਾਂ ਦੇ ਸਮੇਤ ਸੀਸ ਝੁਕਾਇਆ, ਭੋਗ ਪਾ ਕੇ ਨਮਸਕਾਰ ਕੀਤੀ ਹੈ।
ਉਦਿਓ ਤਰਨ ਤਬ ਤਿਮਰਨ ਸਾਇਓ,
ਇਹਨੇ ਨੂੰ ਸੂਰਜ ਚੜ ਚੁੱਕਾ ਸੀ ਤੇ ਸੂਰਗ ਦੇ ਪ੍ਰਕਾਸ਼ ਨਾਲ ਹਨੇਰਾ ਦੂਰ ਹੋ ਚੁੱਕਾ ਸੀ।
ਸ਼੍ਰੀ ਹਰ ਗੋਬਿੰਦ ਹੁਕਮੇ ਉਚਾਰਾ,
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਹੁਕਮ ਕੀਤਾ। ਸਾਹਿਬ ਜੀ ਕਹਿਣ ਲੱਗੇ,
ਕਰੋ ਕੂਚ ਕੋ ਅਬੈ ਨਗਾਰਾ।
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਹੁਣ ਕੂਚ ਦਾ ਨਗਾਰਾ ਵਜਾ ਦਿਓ।
ਸੁਣ ਤਛਨੀ ਬੰਬ ਵਜਾਏ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਾਰ ਸਭ ਨੇ ਚੱਲਣ ਵਾਸਤੇ ਨਗਾਰੇ ਦੇ ਉੱਤੇ ਚੋਭ ਲਾ ਦਿੱਤੀ ਵੀ ਹੁਣ ਚੱਲਣਾ ਹੈ।
ਭਏ ਸਨਦ ਸੂਰ ਸਮਦਾਈ,
ਜਿੰਨੇ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਸਨ ਸਭ ਸਨਦ ਬੱਧ ਹੋ ਗਏ, ਤਿਆਰ ਬਰ ਤਿਆਰ ਹੋ ਗਏ।
ਆਪ ਬਾਪ ਕਾ ਦਿਸ਼ ਕੋ ਚੱਲੇ,
ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੌਲੀ ਸਾਹਿਬ ਵਾਲੇ ਪਾਸੇ ਨੂੰ ਚੱਲ ਪਏ ਨੇ।
ਸੇਵਕ ਲੇ ਤੁਰੰਗ ਕੋ ਮਿਲੇ,
ਸਤਿਗੁਰਾਂ ਦੇ ਨਾਲ ਸੇਵਾਦਾਰ ਘੋੜਾ ਸਤਿਗੁਰਾਂ ਦਾ ਤਿਆਰ ਕਰਕੇ ਨਾਲ ਨਾਲ ਪੈਦਲ ਚੱਲ ਕੇ ਆਇਆ।
ਨਹੀਂ ਅਰੂਡੇ ਦੀਨਾ ਨਾਥ, ਗਏ ਚਰਨ ਸੋ ਦੋਨੋ ਸਾਥ।
ਸਤਿਗੁਰੂ ਜੀ ਨੇ ਉਸ ਵਕਤ ਘੋੜੇ ਦੀ ਸਵਾਰੀ ਨਹੀਂ ਕੀਤੀ, ਘੋੜਾ ਸੇਵਾਦਾਰ ਲਿਆਇਆ, ਪਰ ਮਹਾਰਾਜ ਘੋੜੇ ਤੇ ਨਹੀਂ ਪੈਦਲ ਗਏ, ਤੇ ਪੈਦਲ ਚੱਲ ਕੇ ਜਾ ਰਹੇ ਨੇ ਨਾਲ ਬਾਬਾ ਚੰਦਮੱਲ ਜੀ ਤੇ ਬਾਬਾ ਸੁੰਦਰ ਜੀ, ਇਹ ਵੀ ਦੋਵੇਂ ਸਤਿਗੁਰਾਂ ਦੇ ਨਾਲ ਹਨ।
ਇੱਕ ਕਰ ਸੋ ਸੁੰਦਰ ਕਰ ਗਏ,
ਇੱਕ ਹੱਥ ਨਾਲ ਸਤਿਗੁਰਾਂ ਨੇ ਬਾਬੇ ਸੁੰਦਰ ਦਾ ਹੱਥ ਫੜਿਆ ਹੋਇਆ। ਕਿੰਨਾ ਪਿਆਰ ਕੀਤਾ ਬਾਬੇ ਸੁੰਦਰ ਨਾਲ ਸਤਿਗੁਰਾਂ ਨੇ ਕਿ ਆਪਣੇ ਇੱਕ ਹੱਥ ਨਾਲ ਬਾਬਾ ਸੁੰਦਰ ਜੀ ਦਾ ਹੱਥ ਪੜਿਆ ਤੇ ਨਾਲ ਨਾਲ ਤੁਰੇ ਜਾ ਰਹੇ ਨੇ।
ਚੰਦਮੱਲ ਸੰਗ ਬਾਕਨ ਕਹਿਓ,
ਚੰਦਮੱਲ ਜੀ ਨਾਲ ਨਾਲ ਉਹਨਾਂ ਨਾਲ ਵੀ ਮਹਾਰਾਜ ਜੀ ਬਚਨ ਕਰਦੇ ਜਾ ਰਹੇ ਨੇ।
ਸਾਹਿਬ ਜ਼ਾਦੇ ਪੰਚੋਂ ਆਏ, ਸੰਗ ਪਿਤਾ ਕੇ ਚਲਤ ਸੋ ਆਏ।
ਸਤਿਗੁਰਾਂ ਦੇ ਪੰਜੇ ਸਾਹਿਬਜ਼ਾਦੇ ਵੀ ਆ ਗਏ, ਉਹ ਵੀ ਸਤਿਗੁਰੂ ਜੀ ਦੇ ਨਾਲ, ਪਿਤਾ ਜੀ ਦੇ ਨਾਲ ਨਾਲ ਬਾਬਾ ਗੁਰਦਿੱਤਾ ਜੀ ਹੋਣੀ ਸਤਿਗੁਰਾਂ ਦੇ ਨਾਲ ਨਾਲ ਹੀ ਤੁਰੇ ਜਾ ਰਹੇ ਨੇ।
ਸੰਗਤ ਜੁਤ ਤੈ ਕਰਿਓ ਇਸ਼ਨਾਨ,
ਸਤਿਗੁਰਾਂ ਨੇ ਬੌਲੀ ਸਾਹਿਬ ਦੇ ਵਿੱਚ ਜਾ ਕੇ ਸੰਗਤ ਸਮੇਤ ਆਪਣੇ ਸਾਹਿਬਜ਼ਾਦਿਆਂ ਦੇ ਸਮੇਤ ਸਤਿਗੁਰਾਂ ਨੇ ਇਸ਼ਨਾਨ ਕੀਤਾ।
ਮੰਗਤ ਜਨ ਕੋ ਦੀਨ ਸਦਾਨ,
ਮੰਗਤੇ ਜਾ ਚੁਕਾਏ ਸਭ ਨੂੰ ਮਹਾਰਾਜ ਜੀ ਨੇ ਦਾਨ ਦਿੱਤਾ ਹੈ।
ਸ਼੍ਰੀ ਗੁਰਦਿੱਤੇ ਪਿਤ ਸੋ ਕਹਿਓ, ਬਾਪੀ ਮਹਿਮਾ ਮੋਚਿਤ ਚਯੋ।
ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਉਹ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਬੌਲੀ ਸਾਹਿਬ ਦੀ ਮਹਿਮਾ ਦੱਸੋ ਸਾਨੂੰ, ਕਿ ਜਿਹੜੀ ਬੌਲੀ ਹੈ ਜਿਹਦੇ ਚ ਆਪਾਂ ਇਸ਼ਨਾਨ ਕੀਤਾ ਹੈ, ਇਸ ਬੌਲੀ ਦੀ ਮਹਿਮਾ ਸਾਨੂੰ ਕਿਰਪਾ ਕਰਕੇ ਦੱਸੋ।
ਕਰੋ ਸੁਨਾਵਨ ਜੈਸੀ ਹੈ,
ਮਹਾਰਾਜ ਇਸ ਬੌਲੀ ਦੀ ਜਿਸ ਤਰ੍ਹਾਂ ਦੀ ਮਹਿਮਾ ਹੈ ਉਹ ਕਿਰਪਾ ਕਰਕੇ ਤੁਸੀਂ ਆਪ ਆਪਣੇ ਮੁਖਾਰ ਬਿੰਦ ਚੋ ਸਾਨੂੰ ਬੋਲ ਕੇ ਸੁਣਾਓ।
ਸੁਤ ਸੋ ਸ਼੍ਰੀ ਹਰਗੋਬਿੰਦ ਕਾ,
ਜਦੋਂ ਬਾਬਾ ਗੁਰਦਿੱਤਾ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਸੁਣ ਕੇ ਆਪਣੇ ਪੁੱਤਰ ਨੂੰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ,
ਤ੍ਰਿਤੀਆ ਗੁਰੂ ਇਹ ਸਿਰਜਨ ਕਰਿਓ।
ਕਹਿਣ ਲੱਗੇ ਬੇਟਾ ਗੁਰਦਿੱਤਾ ਜੀ, ਆ ਜਿਹੜੀ ਬੌਲੀ ਹੈ ਨਾ ਇਹ ਤੀਜੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਲਵਾਈ ਹੈ। ਇਸ ਬੌਲੀ ਦੇ ਸਿਰਜਣਹਾਰ ਧੰਨ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਹਨ।
ਅਮਰੇ ਵਡੇ ਸੇਵ ਬੋ ਧਰੇ,
ਸਾਡੇ ਵਡੇਰੇ ਸਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਨੇ ਬੜੀ ਸੇਵਾ ਕੀਤੀ। ਇਸ ਬੌਲੀ ਸਾਹਿਬ ਦੇ ਵਿੱਚ ਟੋਕਰੀ ਢੋਣ ਦੀ ਸੇਵਾ ਉਹਨਾਂ ਨੇ ਆਪ ਕੀਤੀ ਹੈ।
ਜੋ ਪੂਰਨਮਾਸ਼ੀ ਇਹ ਮੱਝੈ,
ਇੱਥੇ ਪੂਰਨਮਾਸ਼ੀ ਦੇ ਇਸ਼ਨਾਨ ਦਾ ਮਹੱਤਵ ਹੈ। ਜਿਹੜਾ ਪੂਰਨਮਾਸ਼ੀ ਵਾਲੇ ਦਿਨ ਆ ਕੇ ਇਸ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਦਾ,
ਜਨਮ ਜਨਮ ਕੇ ਕਲ ਮਲ ਭਜੈ,
ਉਹਦੇ ਜਨਮ ਜਨਮ ਮੰਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਪਾਪ ਕੱਟੇ ਜਾਂਦੇ ਨੇ। ਏਡਾ ਵੱਡਾ ਮਹਾਤਮ ਹੈ ਇਸ ਬੌਲੀ ਸਾਹਿਬ ਦੇ ਇਸ਼ਨਾਨ ਦਾ।
ਮਨ ਬਾਂਚਤ ਪ੍ਰਾਪਤ, ਮਨ ਬਾਂਚਤ ਫਲ ਪ੍ਰਾਪਤ ਹੋਏ,
ਉਹਨਾਂ ਨੂੰ ਮਨ ਬਾਂਚਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨ ਚ ਚਿਤਵ ਕੇ ਇਸ਼ਨਾਨ ਕਰ ਲੈਣ ਪੂਰਨਮਾਸ਼ੀ ਨੂੰ, ਉਹਨਾਂ ਨੂੰ ਮਨ ਕਾਮਨਾਵਾਂ ਦੀ ਪ੍ਰਾਪਤੀ ਹੁੰਦੀ ਹੈ।
ਸ਼੍ਰੀ ਗੁਰ ਅਮਰ ਸਿਮਰ ਔਰ ਸੋਏ,
ਇੱਥੇ ਆ ਕੇ ਨਾਲੇ ਇਸ਼ਨਾਨ ਕਰਦੇ ਨੇ, ਨਾਲੇ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਸਿਮਰਨ ਕਰਦੇ ਹਨ।
84 ਕੀਨੀ ਸੋ ਪਾਨ ਪੱਠੇ 84 ਜਪ ਕਰ ਨਾਨ,
ਮਹਾਰਾਜ ਜੀ ਕਹਿੰਦੇ 84 ਪੌੜੀਆਂ ਗੁਰੂ ਅਮਰਦਾਸ ਸਾਹਿਬ ਨੇ ਬਣਾਈਆਂ ਨੇ ਇਸ ਬੌਲੀ ਦੀਆਂ 84, ਤੇ ਜਿਹੜੇ ਗੁਰਮੁਖ ਪਿਆਰੇ 84 ਵੇਰੀ ਇਸ਼ਨਾਨ ਕਰਕੇ ਇਸ ਬੌਲੀ ਵਿੱਚ 84 ਪਾਠ ਇੱਕ ਇੱਕ ਪੌੜੀ ਤੇ ਬਹਿ ਕੇ ਸ੍ਰੀ ਜਪਜੀ ਸਾਹਿਬ ਦੇ ਕਰਨਗੇ।
ਨਹੀਂ 84 ਪਾਵੇ ਜੀਵ,
ਉਹਨਾਂ ਦੇ 84 ਕੱਟੀ ਜਾਏਗੀ, ਉਹਨਾਂ ਨੂੰ 84 ਦੇ ਗੇੜੇ ਵਿੱਚ ਨਹੀਂ ਆਉਣਾ ਪਵੇਗਾ।
ਪ੍ਰਾਪਤ ਗੁਰ ਕੀ ਪੂਰੀ ਸਦੀਵ,
ਔਰ ਉਹਨਾਂ ਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਉਹਨਾਂ ਤੇ ਗੁਰੂ ਦੀਆਂ ਰਹਿਮਤਾਂ ਪ੍ਰਾਪਤ ਹੋਣਗੀਆਂ, ਔਰ ਉਹਨਾਂ ਨੂੰ ਗੁਰਪੁਰੀ ਦੀ ਪ੍ਰਾਪਤੀ ਹੋਵੇਗੀ।
ਹਿਮ ਕੈ ਪੁਨ ਦੋਨੋ ਸੰਗ ਕਯੋ,
ਇਦਾਂ ਸਤਿਗੁਰਾਂ ਨੇ ਬੌਲੀ ਸਾਹਿਬ ਦਾ ਮਹਾਤਮ ਦੱਸਿਆ, ਤੇ ਫਿਰ ਬਾਬਾ ਚੰਦਮਲ ਤੇ ਬਾਬਾ ਸੁੰਦਰ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ,
ਗੁਰ ਸਥਾਨ ਜੈ ਜੈ ਤੁਮ ਲਇਓ,
ਕਹਿਣ ਲੱਗੇ ਬਾਬਾ ਸੁੰਦਰ ਜੀ ਏਦਾਂ ਕਰੋ ਵੀ ਇੱਥੇ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਦੇ ਸਥਾਨ ਨੇ, ਜਿੱਥੇ ਜਿੱਥੇ ਵੀ ਸਤਿਗੁਰਾਂ ਦੇ ਪਾਵਨ ਇਤਿਹਾਸਕ ਸਥਾਨ ਹਨ,
ਤੈ ਤੈ ਚੱਲ ਕਰ ਦਰਸ ਕਰਾਵੋ, ਜਿਮ ਜਿਮ ਪਏ ਪ੍ਰਸੰਗ ਸੁਣਾਵੋ,
ਤੁਸੀਂ ਸਾਨੂੰ ਉਹਨਾਂ ਸਾਰੇ ਅਸਥਾਨਾਂ ਦੇ ਦਰਸ਼ਨ ਕਰਾਓ, ਤੇ ਨਾਲੇ ਉਹਨਾਂ ਸਾਰੇ ਅਸਥਾਨਾਂ ਦਾ ਇਤਿਹਾਸ ਸੁਣਾਓ ਕਿ ਹਰ ਇੱਕ ਅਸਥਾਨ ਦਾ ਇਤਿਹਾਸ ਕੀ ਹੈ। ਬਾਬਾ ਸੁੰਦਰ ਜੀ ਜਿੰਨੇ ਵੀ ਇਸ ਨਗਰ ਗੋਇੰਦਵਾਲ ਚ ਗੁਰੂ ਸਾਹਿਬ ਦੇ ਸਥਾਨ ਨੇ, ਉਹਨਾਂ ਦੇ ਦਰਸ਼ਨ ਕਰਾਓ ਸਾਨੂੰ, ਨਾਲੇ ਉਹਨਾਂ ਸਾਰੇ ਅਸਥਾਨਾਂ ਦਾ ਇਤਿਹਾਸ ਸੁਣਾਓ।
ਵੱਡ ਜਾਮਾ ਗੁਰ ਕੇ ਘਰ ਭਰਿਓ,
ਸਤਿਗੁਰੂ ਜੀ ਨਾਲ ਚੱਲ ਪਏ ਬਾਬਾ ਸੁੰਦਰ ਤੇ ਚੰਦਮਲ ਜੀ ਦੇ। ਸਤਿਗੁਰਾਂ ਨੇ ਬੜਾ ਵੱਡਾ ਚੋਲਾ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ,
ਖੜਗ ਮਿਸਾਲ ਗਾਤਰੇ ਧਰਿਓ,
ਸਤਿਗੁਰਾਂ ਨੇ ਆਪਣੇ ਗਾਤਰੇ ਬੜੀ ਤਿੱਖੀ ਤੇਗ ਧਾਰਨ ਕੀਤੀ ਹੋਈ ਹੈ,
ਕੰਚਨ ਜਬਰ ਜਵਾਹਰ ਜਰੇ,
ਸੋਨੇ ਦਾ ਮੁੱਠਾ ਹੈ ਤੇਗ ਦਾ, ਤੇ ਬੜੇ ਬੜੇ ਕੀਮਤੀ ਜ਼ਬਰ ਤੇ ਜਵਾਹਰਾਤ ਉਹਦੇ ਤੇ ਜੜੇ ਹੋਏ ਨੇ,
ਤਰਨ ਖੰਗ ਕਟ ਕਸਬੋ ਕਰੇ,
ਸਤਿਗੁਰਾਂ ਨੇ ਤੀਰਾਂ ਦਾ ਪੱਥਾ ਆਪਣੇ ਮੋਢੇ ਤੇ ਧਾਰਨ ਕੀਤਾ, ਉਹ ਪੱਥਾ ਵੀ ਬੜਾ ਕੀਮਤੀ ਹਾਥੀ ਦੇ ਦੰਦ ਦਾ ਬਣਿਆ ਹੋਇਆ,
ਤੀਖਨ ਤੀਖਨ ਤੀਰਨ ਭਰੇ,
ਉਸ ਪੱਥੇ ਵਿੱਚ ਬੜੇ ਬੜੇ ਤਿੱਖੇ ਤੇ ਭਿਆਨਕ ਖਪਰੇ ਤੀਰ ਉਸ ਪੱਥੇ ਵਿੱਚ ਪਾਏ ਹੋਏ ਭਰੇ ਹੋਏ ਨੇ,
ਤਨਕ ਕਠੋਰ ਬੜੇ ਕਰ ਧਰੇ,
ਹੱਥ ਵਿੱਚ ਸਤਿਗੁਰਾਂ ਨੇ ਕਠੋਰ ਧਨਕ, ਬੜਾ ਕਠੋਰ ਤੇ ਗੰਡੀਵ ਧਨਕ ਹੈ ਨੌ ਟੰਕਾ, ਉਹ ਮਹਾਰਾਜ ਜੀ ਨੇ ਧਾਰਨ ਕੀਤਾ ਹੋਇਆ,
ਚਲੇ ਤਹਾਂ ਤੇ ਬੰਧਨ ਕੀਨ,
ਮਹਾਰਾਜ ਜੀ ਨੇ ਬੌਲੀ ਸਾਹਿਬ ਪਹਿਲਾਂ ਮੱਥਾ ਟੇਕਿਆ ਤੇ ਨਮਸਕਾਰ ਕਰਕੇ ਇੱਥੋਂ ਜਿਹੜੇ ਦੂਜੇ ਅਸਥਾਨ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ,
ਗਰੀ ਤੰਗ ਪੁਰ ਕੀ ਜੈ ਚੀਨ,
ਗਲੀਆਂ ਬੜੀਆਂ ਛੋਟੀਆਂ ਛੋਟੀਆਂ ਤੰਗ ਸਨ ਨਗਰ ਦੀਆਂ, ਉਹਨਾਂ ਤੰਗ ਗਲੀਆਂ ਦੇ ਵਿੱਚੋਂ ਮਹਾਰਾਜ ਜੀ ਲੰਘ ਕੇ ਜਾ ਰਹੇ ਨੇ,
ਗੁਰੂ ਬਾਤ ਕਰਤੇ ਤੈ ਚਾਲੇ,
ਗੱਲਾਂ ਕਰਦਿਆਂ ਬਚਨ ਕਰਦਿਆਂ ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ ਨਾਲ ਮਹਾਰਾਜ ਜੀ ਚੱਲ ਰਹੇ ਨੇ,
ਹੁਣ ਆਵਤ ਤਰ ਹਰਕ ਮਿਸਾਲੇ,
ਜਿਹੜਾ ਜਿਹੜਾ ਵੀ ਮਾਈ ਭਾਈ ਸੁਣਦਾ ਦਰਸ਼ਨ ਕਰਨ ਵਾਸਤੇ ਬੜੀ ਖੁਸ਼ੀ ਨਾਲ ਮਹਾਰਾਜ ਜੀ ਕੋਲ ਆ ਰਹੇ ਨੇ,
ਨਰ ਨਾਰੀ ਨਿਜ ਕਾਜ ਵਿਸਾਰੇ।
ਉਹ ਚੜਿਆ ਨਗਰ ਵਾਸੀਆਂ ਨੂੰ ਵੀ ਸਾਰਿਆਂ ਨੇ ਆਪਣੇ ਕੰਮ ਧੰਦੇ ਤਿਆਗ ਦਿੱਤੇ ਨੇ।
ਕਰ ਤਜ ਤਜ ਠਾਂਡੇ ਸਭ ਦੁਆਰੇ,
ਘਰ ਛੱਡ ਕੇ ਬਾਹਰ ਦਰਵਾਜਿਆਂ ਦੇ ਉੱਤੇ ਆਣ, ਕਿਉਂਕਿ ਗਲੀ ਚੋਂ ਲੰਘ ਰਹੇ ਸੀ ਮਹਾਰਾਜ, ਤੇ ਜਿਨ੍ਹਾਂ ਗਲੀਆਂ ਚ ਜਿਨ੍ਹਾਂ ਜਿਨ੍ਹਾਂ ਦਾ ਘਰ ਸੀ ਉਹ ਬਾਹਰ ਆ ਕੇ ਦਰਵਾਜਿਆਂ ਤੇ ਆ ਕੇ ਖਲੋ ਗਏ ਨੇ ਹੱਥ ਜੋੜ ਕੇ।
ਕਰੈ ਬਿਲੋਕਨ ਹੋਏ ਕਰ ਨੇਰੇ,
ਕੋਲ ਹੋ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨਾਲੇ ਮੱਥਾ ਟੇਕਦੇ ਹਨ।
ਸੁੰਦਰ ਡੀਲ ਬਲੀ ਜੋ ਬਡੇਰੇ,
ਸੁੰਦਰ ਉੱਚੀ ਲੰਮੀ ਡੀਲ ਆ ਛੇਵੇਂ ਪਾਤਸ਼ਾਹ ਜੀ ਦਾ, ਸਭ ਤੋਂ ਉੱਚਾ ਲੰਮਾ ਕੱਦ, ਸਭ ਤੋਂ ਸਵਾ ਗਿੱਠ ਉੱਚਾ ਹੱਥ ਹੈ ਸਰੀਰ ਹੈ।
ਸੁੰਦਰ ਚੰਦ ਮਲ ਰਸ ਰਾਤੇ,
ਬਾਬਾ ਸੁੰਦਰ ਜੀ ਤੇ ਬਾਬਾ ਚੰਦ ਮਲ ਜੀ ਬੜੇ ਪਿਆਰ ਦੇ ਨਾਲ ਭਿੱਜੇ ਹੋਏ ਜਾ ਰਹੇ ਨੇ।
ਜਿਤ ਚਲਵੇ ਤਿਤ ਪ੍ਰੇਰਿਤ ਜਾਤੇ,
ਇੱਧਰ ਜਾਣਾ ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਨਾਲ ਦੱਸਦੇ ਜਾ ਰਹੇ, ਮਹਾਰਾਜ ਇੱਧਰ ਨੂੰ ਮੁੜੋ, ਇੱਧਰ ਨੂੰ ਆਪਾਂ ਚੱਲਣਾ ਹੈ।
ਬੀਥਨ ਮੈਂ ਕਰ ਕਰ ਦਿਸ਼ਦੋ,
ਏਦਾਂ ਗਲੀ ਦੇ ਵਿੱਚ ਮਹਾਰਾਜ ਜੀ ਦੇ ਦੋਵਾਂ ਪਾਸੇ ਘਰ ਘਰ ਬਣੇ ਹੋਏ ਨੇ।
ਦਰਸਤ ਨਮੋ ਕਰਤ ਸਭ ਕੋ,
ਦੋਵਾਂ ਪਾਸਿਆਂ ਦੇ ਗਲੀ ਦੇ ਜਿਹੜੇ ਘਰ ਨੇ ਉਹ ਬਾਹਰ ਨਿਕਲ ਨਿਕਲ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਭੀੜੀ ਗਲੀ ਕਿਤਕ ਤੈ ਆਏ,
ਥਾਵਾਂ ਤੇ ਬਹੁਤ ਭੀੜੀ ਗਲੀ ਸੀ, ਗਲੀਆਂ ਬਹੁਤ ਛੋਟੀਆਂ ਸਨ।
ਗੁਰ ਜਾਮੇ ਦੋਏ ਦਿਸ਼ ਲੱਗ ਜਾਈ,
ਇੰਨੀ ਭੀੜੀ ਗਲੀ ਸੀ ਕਈ ਥਾਵਾਂ ਤੇ ਕਿ ਸਤਿਗੁਰਾਂ ਦਾ ਚੋਲਾ ਦੋਵਾਂ ਪਾਸੇ ਲੱਗਦਾ, ਸਰੀਰ ਬੜਾ ਬਲੀ ਸੀ ਮਹਾਰਾਜ ਜੀ ਦਾ, ਤੇ ਸਤਿਗੁਰਾਂ ਦਾ ਜਿਹੜਾ ਚੋਲਾ ਆ ਉਹ ਗਲੀ ਦੇ ਦੋਵਾਂ ਪਾਸਿਆਂ ਕੰਧਾਂ ਦੇ ਨਾਲ ਲੱਗਦਾ ਹੈ।
ਜਿਨ ਕੋ ਡੀਲ ਸਰੀਰ ਬਡੇਰਾ, ਪੁਨ ਜਾਮਾ ਬੋ ਪਾਲਨ ਕੇਰਾ।
ਇੱਕ ਤਾਂ ਸਰੀਰ ਦੇ ਡੀਲ ਬੜੀ ਉੱਚੀ ਲੰਮੀ ਚੌੜਾ ਸਰੀਰ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ, ਦੂਜਾ ਚੋਲਾ ਕਈ ਪੱਲਿਆਂ ਵਾਲਾ ਪਾਇਆ, ਕਲੀਆਂ ਵਾਲਾ ਪਾਇਆ ਹੋਇਆ, ਇਸ ਕਰਕੇ ਗਲੀ ਦੇ ਦੋਵਾਂ ਪਾਸਿਆਂ ਮਹਾਰਾਜ ਜੀ ਦਾ ਚੋਲਾ ਲੱਗਦਾ ਹੈ।
ਕੀੜੀ ਬਹੁਤ ਬੀਤ ਕਾ ਸੋਏ, ਯਾ ਤੇ ਦੋ ਦਿਸ਼ ਲਾਕਤ ਜੋਏ।
ਦੂਜਾ ਗਲੀਆਂ ਬੜੀਆਂ ਭੀੜੀਆਂ ਨੇ, ਨਿੱਕੀਆਂ ਨਿੱਕੀਆਂ ਗਲੀਆਂ ਨੇ, ਤੇ ਉਹਨਾਂ ਗਲੀਆਂ ਵਿਚ ਮਹਾਰਾਜ ਜੀ ਦਾ ਦੋਵਾਂ ਪਾਸੀ ਚੋਲਾ ਲੱਗਦਾ ਹੈ।
ਤਬ ਸੁੰਦਰ ਨੇ ਬਾਕ ਬਖਾਨਾ, ਏ ਗੁਰੂ ਰਾਮ ਦਾਸ ਉਦਪਾਨਾ।
ਚਲਦਿਆਂ ਚਲਦਿਆਂ ਨੇੜੇ ਪਹੁੰਚ ਗਏ ਤੇ ਬਾਬਾ ਸੁੰਦਰ ਜੀ ਨੇ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਨੂੰ, ਮਹਾਰਾਜ ਆ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਖੂਹੀ ਹੈ, ਤੁਹਾਡੇ ਦਾਦਾ ਜੀ ਦੀ। ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਖੂਹ ਹੈ ਉੱਥੇ ਗੋਇੰਦਵਾਲ ਸਾਹਿਬ, ਤੇ ਬਾਬਾ ਸੁੰਦਰ ਜੀ ਨੂੰ ਸਾਰਾ ਇਤਿਹਾਸ ਦੱਸ ਰਹੇ ਨੇ, ਮਹਾਰਾਜ ਇਹ ਤੁਹਾਡੇ ਦਾਦਾ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਖੂਹੀ ਹੈ।
ਚਰਨਾਮ੍ਰਿਤ ਲੈ ਕਰ ਚਾਲੇ,
ਗੁਰੂ ਜੀ ਨੇ ਉੱਥੋਂ ਜਲ ਦਾ ਚੂਲਾ ਭਰਿਆ, ਗੁਰੂ ਰਾਮਦਾਸ ਸਾਹਿਬ ਦਾ ਧਿਆਨ ਧਾਰ ਕੇ ਜਲ ਦਾ ਚੂਲਾ ਛਕਿਆ ਹੈ।
ਦੇਖ ਚੁਬਾਰੇ ਪੁੰਨ ਵਿਸਾਲੇ,
ਉਧਰੋਂ ਚੁਬਾਰੇ ਵਾਲੇ ਪਾਸੇ ਆਏ ਜਿੱਥੇ ਚੁਬਾਰੇ ਨੂੰ ਵੇਖਣ ਦਾ ਬੜਾ ਪੁੰਨ ਤੇ ਮਹਾਤਮ ਹੈ।
ਏਕ ਕਿਲਕ ਤੈ ਕੰਧ ਮਜਾਰਾ,
ਚੁਬਾਰਾ ਸਾਹਿਬ ਆਏ ਤੇ ਕੰਧ ਦੇ ਵਿੱਚ ਇੱਕ ਕਿੱਲੀ ਲੱਗੀ ਹੋਈ, ਹਾਲੇ ਵੀ ਉਹ ਲੱਗੀ ਹੋਈ ਆ ਕਿੱਲੀ।
ਗੱਡਵਾਇਓ ਸ਼੍ਰੀ ਅਮਰ ਉਦਾਰਾ,
ਦੱਸਿਆ ਬਾਬਾ ਸੁੰਦਰ ਜੀ ਨੇ, ਮਹਾਰਾਜ ਇਹ ਕਿੱਲੀ ਗੁਰੂ ਅਮਰਦਾਸ ਸਾਹਿਬ ਨੇ ਗੱਡਵਾਈ ਹੋਈ, ਇਹ ਧੰਨ ਗੁਰੂ ਅਮਰਦਾਸ ਸਾਹਿਬ ਦੀ ਗੜਵਾਈ ਹੋਈ ਕਿੱਲੀ, ਕੰਧ ਚ ਉਹਨਾਂ ਨੇ ਲਵਾਈ ਸੀ।
ਇਸ ਦਿਨ ਖਰੇ ਰਹਿਤ ਤਪ ਕਰਤੇ,
ਸਤਿਗੁਰੂ ਜੀ ਰਾਤ ਦਿਨ ਖਲੋਤੇ ਰਹਿੰਦੇ ਸੀ ਤੇ ਖਲੋ ਕੇ ਤਪ ਕਰਦੇ ਸਨ।
ਥੱਕ ਧੋਤ ਤਬ ਤਾਏ ਪਕੜਤੇ,
ਜਦੋਂ ਖਲੋਤਿਆਂ ਥੱਕ ਜਾਂਦੇ ਸੀ ਫੇਰ ਇਹ ਕਿੱਲੀ ਫੜ ਕੇ ਖਲੋ ਕੇ ਇਹਦੇ ਸਹਾਰੇ ਨਾਲ ਖਲੋਂਦੇ ਰਹਿੰਦੇ ਸਨ।
ਸੌ ਤੇ ਅਧਿਕ ਬਰਕ ਬੈ ਤਨ ਕੇ, ਦੇ ਜਰਜਰੀ ਭੂਤ ਸੋ ਜਿਨ ਕੇ।
ਗੁਰੂ ਅਮਰਦਾਸ ਸਾਹਿਬ ਦੀ ਉਮਰ 100 ਵਰਿਆਂ ਤੋਂ ਵੀ ਉੱਤੇ ਸੀ, ਸਰੀਰ ਜਰਜਰੀ ਸੀ, ਬਿਰਧ ਹੋਣ ਕਰਕੇ ਤਾਣ ਘੱਟ ਸੀ, ਇਸ ਕਰਕੇ ਇਸ ਕਿੱਲੀ ਦੇ ਸਹਾਰੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਘੰਟਿਆਂ ਬੱਧੀ ਖਲੋਤੇ ਤਪ ਕਰਦੇ ਰਹਿੰਦੇ ਸਨ।
ਤੋ ਪ੍ਰੀਤ ਜਿਨ ਕੀ ਤਪ ਮਾਈ,
ਫਿਰ ਵੀ ਉਹਨਾਂ ਦੇ ਮਨ ਚ ਬੜੀ ਗੂੜੀ ਪ੍ਰੀਤ ਸੀ ਤਪ ਕਰਨ ਦੀ।
ਰਿਸ ਪ੍ਰਸੰਤਾ ਨਿਸ਼ਫਲ ਨਾਈ,
ਇਹਨਾਂ ਦੀ ਖੁਸ਼ੀ ਤੇ ਰਿਸ ਕਦੇ ਵੀ ਨਿਸ਼ਫਲ ਨਹੀਂ ਸੀ ਜਾਂਦੀ।
ਨਮੋ ਕਰੀ ਦਰਸ਼ਨ ਕੋ ਹੇਰਤ,
ਗੁਰੂ ਹਰਗੋਬਿੰਦ ਸਾਹਿਬ ਨੇ ਉਸ ਕਿੱਲੀ ਨੂੰ ਵੀ ਮੱਥਾ ਟੇਕਿਆ, ਬਲਿਆਰ ਇਸ ਕਿੱਲੀ ਤੋਂ ਜਿਹਨੂੰ ਗੁਰੂ ਅਮਰਦਾਸ ਸਾਹਿਬ ਦੇ ਹੱਥਾਂ ਦਾ ਸਪਰਸ਼ ਮਿਲਿਆ ਉਹਨੂੰ ਵੀ ਨਮਸਕਾਰ ਕੀਤੀ ਤੇ ਦਰਸ਼ਨ ਕੀਤੇ ਹਨ।
ਹੁਣ ਸੁੰਦਰ ਸਤਮਲ ਕਰ ਪ੍ਰੇਰਿਤ,
ਬਾਬਾ ਸੁੰਦਰ ਤੇ ਚੰਦ ਮਲ ਜੀ ਸਤਿਗੁਰਾਂ ਨੂੰ ਪ੍ਰੇਰ ਕੇ ਨਾਲ ਦੂਜੇ ਪਾਸੇ ਲਿਆਏ।
ਸ਼੍ਰੀ ਗੁਰੂ ਰਾਮਦਾਸ ਗੁਰ ਆਏ ਇਸ ਥਲ ਬੈਠ ਦਈ ਸੁਖਦਾਏ।
ਦੱਸਿਆ ਮਹਾਰਾਜ ਜੀ ਛੇਵੇਂ ਪਾਤਸ਼ਾਹ ਇਹ ਉਹ ਜਗ੍ਹਾ ਜਿੱਥੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਨੇ ਗੁਰਤਾ ਗੱਦੀ ਦਿੱਤੀ ਸੀ, ਗੁਰਿਆਈ ਦਿੱਤੀ ਸੀ। ਤੁਹਾਡੇ ਦਾਦਾ ਜੀ ਨੂੰ ਜਿੱਥੇ ਗੁਰਿਆਈ ਮਿਲੀ ਹੈ ਇਹ ਉਹ ਜਗ੍ਹਾ ਇਹ ਉਹ ਸਥਾਨ ਹੈ।
ਤੈਂ ਦਰਸ਼ਨ ਕਰ ਅਦਕ ਆਨੰਦੇ,
ਮਹਾਰਾਜ ਜੀ ਨੇ ਮੱਥਾ ਟੇਕਿਆ ਤੇ ਬੜਾ ਆਨੰਦ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਚ ਵਰਤਿਆ।
ਸੋ ਥਲ ਜੋਰ ਹੱਥ ਬੋ ਬੰਦੇ,
ਬੜੀ ਵਾਰ ਮੱਥਾ ਟੇਕਿਆ, ਬਲਿਆਰ ਬਲਿਆਰ ਬਲਿਆਰ, ਇਸ ਜਗ੍ਹਾ ਤੋਂ ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਪ੍ਰਾਪਤ ਕਰਨ ਵਾਲਾ ਸਥਾਨ ਹੈ।
ਪੁੰਨ ਸੁੰਦਰ ਨੇ ਪਨਿਓ ਸੁਣਾਇਓ, ਜਹਾਂ ਜਨਮ ਤੁਮਰੇ ਪਿਤ ਪਾਇਓ।
ਨਾਲ ਹੀ ਥੋੜਾ ਜਿਹਾ ਹਟਵਾਂ ਇੱਕ ਹੋਰ ਸਥਾਨ, ਉੱਥੇ ਆ ਕੇ ਬਾਬਾ ਸੁੰਦਰ ਜੀ ਨੇ ਲਿਆ ਕੇ ਛੇਵੇਂ ਪਾਤਸ਼ਾਹ ਨੂੰ ਵਿਖਾਇਆ, ਆਖਿਆ ਮਹਾਰਾਜ ਜੀ ਇਹ ਉਹ ਜਗ੍ਹਾ ਹੈ ਜਿੱਥੇ ਤੁਹਾਡੇ ਪਿਤਾ ਧੰਨ ਗੁਰੂ ਅਰਜਨ ਸਾਹਿਬ ਨੇ ਪ੍ਰਕਾਸ਼ ਧਾਰਨ ਕੀਤਾ। ਤੁਹਾਡੇ ਪਿਤਾ ਗੁਰੂ ਅਰਜਨ ਸਾਹਿਬ ਦਾ ਇਹ ਪ੍ਰਕਾਸ਼ ਸਥਾਨ ਹੈ, ਇੱਥੇ ਉਹਨਾਂ ਨੇ ਮਾਤਾ ਭਾਨੀ ਦੀ ਕੁੱਖੋਂ ਅਵਤਾਰ ਧਾਰਨ ਕੀਤਾ।
ਤਿਸ ਥਲ ਕੋ ਅਵ ਦਰਸ਼ਨ ਕਰੀਐ,
ਉਸ ਜਗ੍ਹਾ ਦੇ ਹੁਣ ਤੁਸੀਂ ਦਰਸ਼ਨ ਕਰੋ।
ਇਹ ਪੁਰ ਆਪਣੋ ਪ੍ਰਥਮ ਵਿਚਰੀਐ,
ਤੁਹਾਡਾ ਪਹਿਲਾ ਨਗਰ ਹੈ, ਤੁਹਾਡਾ ਪੁਰਾਣਾ ਬਜ਼ੁਰਗਾਂ ਦਾ ਇਹੀ ਨਗਰ ਹੈ, ਇੱਥੇ ਬਹੁਤ ਸਮੇਂ ਤੱਕ ਤੁਹਾਡੇ ਦਾਦਾ ਜੀ ਰਹੇ ਨੇ।
ਰਾਏ ਬੇਲ ਚੰਬੇਲੀ ਕੇਰ, ਲਿਆਇਓ ਮਾਲੀ ਫੁੱਲ ਕਨੇਰ।
ਜੀ ਜਦੋਂ ਮਹਾਰਾਜ ਜੀ ਦਰਸ਼ਨ ਕਰ ਰਹੇ ਸੀ ਨਾ ਛੇਵੇਂ ਪਾਤਸ਼ਾਹ, ਤੇ ਇਹਨੇ ਨੂੰ ਇੱਕ ਮਾਲੀ ਰਾਏ ਬੇਲ ਤੇ ਚਮੇਲੀ ਦੇ ਫੁੱਲ ਲਿਆਇਆ, ਮਲਾਵਾਂ ਬਣਾ ਕੇ ਲਿਆਇਆ ਉੱਥੇ ਵੇਚਣ ਵਾਸਤੇ, ਮਹਾਰਾਜ ਜੀ ਨੂੰ ਭੇਟ ਕਰਨ ਵਾਸਤੇ ਇੱਕ ਮਾਲੀ ਰਾਏ ਬੇਲ ਤੇ ਚਮੇਲੀ ਦੇ ਫੁੱਲਾਂ ਦੀਆਂ ਮਲਾਵਾਂ ਲੈ ਆਇਆ।
ਹੋਏ ਪ੍ਰਸੰਨ ਬਖਸ਼ਿਓ ਬੋ ਦਰਬਾਰ,
ਮਹਾਰਾਜ ਜੀ ਨੇ ਖੁਸ਼ ਹੋ ਕੇ ਉਹਨੂੰ ਮਾਇਆ ਵੀ ਦਿੱਤੀ ਵੀ ਵਾਹ ਭਾਈ ਬੜੇ ਮੌਕੇ ਤੇ ਲਿਆਇਆ, ਇਹ ਫੁੱਲਾਂ ਦੀ ਮਾਲਾ ਦੀ ਲੋੜ ਸੀ।
ਲੈ ਸਭ ਥਲ ਪਰ ਅਰਪੇ ਸਰਬਾ,
ਉਹਦੇ ਕੋਲੋਂ ਫੁੱਲ ਲੈ ਕੇ ਮਲਾਵਾਂ ਲੈ ਕੇ ਜਿੰਨੇ ਸਥਾਨ ਸੀ ਜਿੱਥੇ ਗੁਰੂ ਅਮਰਦਾਸ ਸਾਹਿਬ ਦਾ ਚੁਬਾਰਾ ਹੈ, ਕਿੱਲੀ ਹੈ, ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਸਥਾਨ ਹੈ, ਜਿੱਥੇ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਸਥਾਨ ਹੈ, ਸਾਰੀਆਂ ਥਾਵਾਂ ਤੇ ਮਾਲਾ ਭੇਟ ਕੀਤੀ ਹੈ।
ਪਿਤਾ ਜਨਮ ਕੁਸ ਥਲ ਨਿਆਰਾ,
ਆਪਣੇ ਪਿਤਾ ਦੇ ਪਾਵਨ ਜਨਮ ਸਥਾਨ ਨੂੰ ਵੇਖਿਆ ਹੈ।
ਬੰਧਨ ਕੀਨ ਪ੍ਰੇਮ ਕੋ ਧਾਰਾ,
ਪਿਆਰ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਟੇਕਿਆ, ਵੰਦਨਾ ਕੀਤੀ।
ਗਨ ਫੂਲਨ ਕੇ ਭਰ ਕਰ ਅੰਜਲ,
ਬੁੱਕਾਂ ਭਰ ਭਰ ਕੇ ਫੁੱਲਾਂ ਦੀਆਂ ਰਾਏ ਬੇਲ ਤੇ ਚਮੇਲੀ ਦੀਆਂ ਭੇਟ ਕੀਤੀਆਂ ਹਨ।
ਅਰਪਣ ਕਰੇ ਬਿਸਤ ਬਰ ਮੰਜੁਲ,
ਚਿੱਟੇ ਰੰਗ ਦੇ ਫੁੱਲ ਸਨ ਉਹ ਭੇਟ ਕੀਤੇ ਹਨ।
ਫੁੱਲਨ ਮਾਲ ਲਈ ਜੋ ਚੜਾਏ,
ਜਿਹੜੇ ਫੁੱਲਾਂ ਦੀਆਂ ਮਲਾਵਾਂ ਲਈਆਂ ਹੋਈਆਂ ਚੜਾਈਆਂ ਹਨ।
ਚੰਦ ਮਲ ਗੁਰ ਘਰ ਪਹਿਰਾਏ,
ਇੱਕ ਮਾਲਾ ਕਹਿੰਦੇ ਉਸ ਵਕਤ ਚੰਦ ਮਲ ਨੇ ਖਰੀਦ ਲਈ ਤੇ ਚੰਦ ਮਲ ਨੇ ਉਹ ਮਾਲਾ ਖਰੀਦ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਗਲ ਚ ਪਾ ਦਿੱਤੀ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਗਲ ਚ ਪਾ ਦਿੱਤੀ।
ਇਸ ਤੇ ਬਦੀ ਅਧਿਕੀ ਸੋਭਾ,
ਜਦੋਂ ਮਹਾਰਾਜ ਜੀ ਦੇ ਗਲ ਚ ਰਾਏ ਬੇਲ ਚਮੇਲੀ ਦੀ ਮਾਲਾ ਪਾਈ ਨਾ ਗਲੇ ਚ, ਤੇ ਉਹਦੇ ਨਾਲ ਹੋਰ ਸੋਭਾ ਵੱਧ ਗਈ ਛੇਵੇਂ ਪਾਤਸ਼ਾਹ ਜੀ ਦੀ।
ਦੇਖ ਕਰ ਕਿਸ ਕੋ ਨੈ ਮਨ ਲੋਭਾ,
ਕਿਹੜਾ ਐਸਾ ਜਿਹੜਾ ਛੇਵੇਂ ਪਾਤਸ਼ਾਹ ਨੂੰ ਵੇਖੇ ਤੇ ਉਹਦਾ ਮਨ ਲੁਭਾਏ ਮਾਨ ਨਾ ਹੋਵੇ, ਕਿਹੜਾ ਐਸਾ ਹੈ ਜਿਹਦਾ ਮਨ ਮਹਾਰਾਜ ਜੀ ਵੱਲ ਖਿੱਚਿਆ ਨਾ ਜਾਵੇ।
ਪੁਨ ਮੋਹਨ ਕੇ ਗਏ ਚੁਬਾਰੇ,
ਬਾਬੇ ਮੋਹਨ ਦੇ ਚੁਬਾਰੇ ਚੱਲ ਕੇ ਆਏ ਹਨ।
ਸੁੰਦਰ ਬੰਧਨ ਕਰਤੀ ਉਚਾਰੇ,
ਬਾਬਾ ਸੁੰਦਰ ਜੀ ਨੇ ਮੱਥਾ ਟੇਕਿਆ, ਨਮਸਕਾਰ ਕਰਕੇ ਬਾਬਾ ਸੁੰਦਰ ਜੀ ਨੇ ਉੱਥੋਂ ਦਾ ਇਤਿਹਾਸ ਵੀ ਸੁਣਾਇਆ।
ਸ਼੍ਰੀ ਅਰਜਨ ਜੀ ਇਸ ਥਲ ਆਏ, ਲੈਬੇ ਗੁਰਬਾਣੀ ਸੁਣਦਾਏ।
ਬਾਬਾ ਮੋਹਨ ਜੀ ਦੇ ਮੰਦਰਾਂ ਦੇ ਕੋਲ ਆ ਕੇ ਦੱਸਿਆ ਬਾਬਾ ਸੁੰਦਰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਉਹ ਜਗ੍ਹਾ ਹੈ ਜਿੱਥੇ ਤੁਹਾਡੇ ਪਿਤਾ ਜੀ ਬਾਬਾ ਮੋਹਨ ਜੀ ਕੋਲੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਆਏ ਸਨ, ਇੱਥੇ ਆ ਕੇ ਗਲੀ ਚ ਬੈਠੇ ਸਨ ਤੇ ਇੱਥੇ ਆ ਕੇ ਉਹਨਾਂ ਨੇ ਗੁਰਬਾਣੀ ਦੀਆਂ ਪੋਥੀਆਂ ਲਈਆਂ ਸਨ।
ਮੋਹਨ ਤੇਰੇ ਉੱਚੇ ਮੰਦਰ ਗੌੜੀ ਛੰਦ ਉਚਾਰਿਓ ਸੁੰਦਰ।
ਗੌੜੀ ਰਾਗ ਦਾ ਛੰਤ ਗੁਰੂ ਅਰਜਨ ਸਾਹਿਬ ਨੇ ਉਚਾਰਿਆ ਸੀ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਸ਼ਬਦ ਗੁਰੂ ਅਰਜਨ ਸਾਹਿਬ ਨੇ ਇਸ ਜਗ੍ਹਾ ਤੇ ਬਹਿ ਕੇ ਉਚਾਰਿਆ ਸੀ।
ਸ਼੍ਰੀ ਹਰਗੋਬਿੰਦ ਤਬ ਮੁਸਕਾਏ ਕਥਾ ਬਡਨ ਕੀ ਸੋਨੇ ਰਖਾਏ।
ਸਾਹਿਬ ਬੜੇ ਖੁਸ਼ ਹੋਏ ਆਪਣੇ ਵਡੇਰਿਆਂ ਦੀ ਕਥਾ ਸੁਣ ਕੇ, ਆਪਣੇ ਬਜੁਰਗਾਂ ਦੀ ਕਥਾ ਸੁਣ ਕੇ। ਮਹਾਰਾਜ ਜੀ ਬੜੇ ਖੁਸ਼ ਹੋਏ ਤੇ ਬੋਲੇ,
ਸੁੰਦਰ ਧੰਨ ਸਦਾ ਤੁਮ ਅਹੋ।
ਬਾਬਾ ਸੁੰਦਰ ਜੀ ਤੁਸੀਂ ਧੰਨ ਹੋ, ਤੁਸੀਂ ਸਦਾ ਹੀ ਧੰਨ ਹੋ।
ਕਥਾ ਗੁਰਨ ਕੀ ਸਗਰੀ ਲਹੋ।
ਸਾਰੀ ਕਥਾ ਦਾ ਪਤਾ ਹੈ, ਗੁਰੂ ਘਰ ਦੇ ਸਾਰੇ ਇਤਿਹਾਸ ਦਾ ਪਤਾ ਹੈ, ਤੁਸੀਂ ਧੰਨ ਹੋ ਬਾਬਾ ਸੁੰਦਰ ਜੀ।
ਅਪਰ ਸਥਾਨ ਮਾਨਨੀ ਜੋਏ,
ਜਿਹੜੇ ਸਤਿਗੁਰਾਂ ਦੇ ਮਾਨਨੀਏ ਸਥਾਨ ਹਨ,
ਕਰਵਾਓ ਦਰਸ਼ਨ ਅਬ ਸੋਏ।
ਸਾਰਿਆਂ ਦੇ ਦਰਸ਼ਨ ਕਰਾਓ, ਅਸੀਂ ਸਾਰਿਆਂ ਦੇ ਦਰਸ਼ਨ ਕਰਨੇ ਹਨ।
ਸੁੰਦਰ ਬੰਦਤ ਹੱਥ ਬਖਾਨਾ,
ਬਾਬਾ ਸੁੰਦਰ ਜੀ ਨੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ।
ਤੀਨ ਦਿਓਰੇ ਵਹਿਰ ਸਥਾਨਾ।
ਮਹਾਰਾਜ ਜੀ ਤਿੰਨ ਦਿਓਰੇ ਨੇ ਜਿਹੜੇ ਬਾਹਰ ਨੇ ਬਿਆਸ ਦਰਿਆ ਦੇ ਕੰਢੇ ਦੇ ਉੱਤੇ, ਇੱਕ ਗੁਰੂ ਅਮਰਦਾਸ ਸਾਹਿਬ ਜੀ ਦਾ, ਦੂਜਾ ਤੁਹਾਡੇ ਦਾਦਾ ਜੀ ਗੁਰੂ ਰਾਮਦਾਸ ਸਾਹਿਬ ਜੀ ਦਾ, ਔਰ ਤੀਜਾ ਤੁਹਾਡੇ ਦਾਦੇ ਜੀ ਭਾਨੀ ਜੀ ਦਾ।
ਤਿੰਨ ਕੋ ਵੀ ਦਰਸ਼ਨ ਕਰ ਲੀਜੈ, ਯਾਤਰਾ ਸਫਲ ਬਡਨ ਕੀਜੈ।
ਵੀ ਚੱਲ ਕੇ ਤੁਸੀਂ ਦਰਸ਼ਨ ਕਰ ਲਓ, ਔਰ ਆਪਣੇ ਵਡੇਰਿਆਂ ਦੇ ਦਰਸ਼ਨ ਕਰਕੇ ਆਪਣੀ ਯਾਤਰਾ ਸਫਲੀ ਕਰ ਲਓ।
ਸੁਣ ਸਤਿਗੁਰ ਬੈਠੇ ਇੱਕ ਥਾਏ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਥਾਂ ਤੇ ਬੈਠੇ ਹਨ।
ਤਿਆਰੀ ਹਿਤ ਕੁਟੰਬ ਸਮਦਾਏ,
ਨੂੰ ਤਿਆਰੀ ਕਰਨ ਵਾਸਤੇ, ਕਿਉਂਕਿ ਸਤਿਗੁਰਾਂ ਨੇ ਚਾਲੇ ਦਾ ਨਗਾਰਾ ਵੀ ਵਜਵਾਇਆ ਹੋਇਆ ਸੀ, ਜਾਣਾ ਸੀ ਤੋ ਸਾਰਿਆਂ ਦਾ ਸਤਿਗੁਰਾਂ ਦਾ ਜਿਹੜਾ ਕੁਟੰਬ ਹੈ ਸਭ ਨੇ ਤਿਆਰੀ ਕੀਤੀ ਹੈ।
ਥੇਰੇ ਸਰਬੀ ਬੋ ਨਰ ਸਾਥ,
ਸਾਰੇ ਸੇਵਾਦਾਰ ਮਹਾਰਾਜ ਜੀ ਦੇ ਨਾਲ ਹਨ।
ਤ੍ਰਿਪਤੇ ਨੇ ਦਰਸੇ ਗੁਰਨਾਥ,
ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਮਨ ਨਹੀਂ ਰਜਦਾ ਸਿੱਖਾਂ ਦਾ, ਗੁਰੂ ਪਾਤਸ਼ਾਹ ਦੇ ਦਰਸ਼ਨ ਕਰ ਕਰਕੇ ਤ੍ਰਿਪਤ ਨਹੀਂ ਹੁੰਦਾ ਮਨ, ਤੇ ਦਰਸ਼ਨ ਕਰ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਕਰਤਾਰਪੁਰ ਸਾਹਿਬ ਨੂੰ ਚਾਲੇ ਪਾ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।